ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰ ਲੋਕ ਸੁਣਿਓ ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ
ਸਤਨਾਮ ਵਾਹਿਗੁਰੂ ਸਾਹਿਬ ਜੀਓ ਦੋਹਰਾ ਪਰਗੁਣ ਸੁਨਤ ਪ੍ਰਸੰਨ ਹੋਵੈ ਪੁਨ ਸੇਵੈ ਗੁਣਵਾਨ ਆਤਮ ਗਿਆਨ ਵਿਚਾਰਨਾ ਨਿਤ ਪ੍ਰਤ ਸੋ ਵਿਦਵਾਨ ਦੋਹਰਾ ਪਰਗੁਣ ਸੁਨਤ ਪ੍ਰਸੰਨ ਹੋਵੈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਤਿਗੁਰੂ ਮਹਾਰਾਜ ਜੀ ਪੀਰਾਂ ਦੇ ਗੜ੍ਹ ਮੁਲਤਾਨ ਸ਼ਹਿਰ ਦੇ ਵਿੱਚ ਗਏ ਹੋਏ ਨੇ। ਉੱਥੇ ਪੀਰਾਂ ਨੇ ਸਤਿਗੁਰਾਂ ਨੂੰ ਦੁੱਧ ਦਾ ਕਟੋਰਾ ਭੇਟਾ ਕੀਤਾ, ਸਤਿਗੁਰੂ ਨੇ ਫੁੱਲ ਤਾਰ ਕੇ ਦੱਸ ਦਿੱਤਾ ਵੀ ਤੁਹਾਡੇ ਤੋਂ ਅਸੀਂ ਹਮੇਸ਼ਾ ਨਿਰਲੇਪ ਰਹਾਂਗੇ। ਜਿਵੇਂ ਫੁੱਲ ਨੇ ਦੁੱਧ ਵਿੱਚ ਸੁਗੰਧੀ ਭਰੀ ਹੈ, ਤੁਹਾਡੇ ਅੰਦਰ ਭਾਵ ਭਗਤੀ ਸਿਮਰਨ ਦੀ ਸੁਗੰਧੀ ਭਰ ਕੇ ਜਾਵਾਂਗੇ। ਉਹਨਾਂ ਫਕੀਰਾਂ ਦੇ ਵਿੱਚ ਇੱਕ ਬਹਾਵਲੀ ਹੱਕ ਨਾਵੇਂ ਪੀਰ ਬੈਠਾ ਸੀ। ਉਹਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਜਿਹੜੇ ਸਾਧੂਆਂ ਦੇ ਸੰਤਾਂ ਦੇ ਲੱਛਣ ਨੇ ਉਹ ਪੁੱਛੇ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਦੇ ਸਵਾਲਾਂ ਦਾ ਜਵਾਬ ਦੇ ਰਹੇ ਨੇ। ਆਪ ਪਿਆਰ ਦੇ ਨਾਲ ਅੱਗੇ ਸਰਵਣ ਕਰੋ।
ਪਰਗੁਣ ਸੰਤ ਪ੍ਰਸੰਨ ਹੋਵੇ।
ਮਹਾਰਾਜ ਕਹਿੰਦੇ ਪਰਾਏ ਦੇ ਗੁਣਾਂ ਦੇ ਤਾਂ ਸੁਣ ਕੇ ਉਹ ਪ੍ਰਸੰਨ ਹੁੰਦੇ ਹਨ।
ਸੇਵੇ ਗੁਣਵਾਨ
ਤੇ ਫਿਰ ਜਿਹੜੇ ਗੁਣ ਵਾਲੇ ਬੰਦੇ ਨੇ ਗੁਣੀ ਉਹਨਾਂ ਦੀ ਉਹ ਸੇਵਾ ਕਰਦੇ ਹਨ।
ਆਤਮ ਗਿਆਨ ਵਿਚਾਰਨਾ
ਜੋ ਆਪਣੇ ਆਤਮਾ ਸਰੂਪ ਦੇ ਗਿਆਨ ਦੇ ਤਾਂ ਵਿਚਾਰਨਾ ਹੈ।
ਸੋ ਵਿਦਵਾਨ
ਹਮੇਸ਼ਾ ਵਾਸਤੇ ਵਿਚਾਰਦੇ ਨੇ ਤੇ ਹਮੇਸ਼ਾ ਹੀ ਉਹ ਆਤਮ ਵਿਛੈਣੀ ਬੁੱਧੀ ਵਾਲੇ ਹਨ।
ਚੌਪੇ ਮਨ ਦਿਆ ਨਿਤ ਸਮਤ ਵਿਚਾਰ ਹੈ।
ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਦਿਆਲਤਾ ਹੁੰਦੀ ਹੈ ਤੇ ਸ੍ਰੇਸ਼ਟ ਮਤੀ ਦੀ ਵਿਚਾਰ ਕਰਦੇ ਹਨ।
ਮਰਦੀ ਦੇਖਣ ਚਾਖੀ ਹਟਕਾਰ ਹੈ
ਤੇ ਪ੍ਰਾਏ ਘਰਾਂ ਵੱਲੋਂ ਸਤਸੰਗ ਜੀ ਵੇਖਣ ਤੋਂ ਆਪਣੇ ਨੇਤਰਾਂ ਨੂੰ ਰੋਕ ਕੇ ਰੱਖਦੇ ਹਨ।
ਨਰਕ ਕਰਮ ਭਵ ਮੈਂ ਜੋ ਰਚੇ।
ਜਿਹੜੇ ਸੰਸਾਰ ਦੇ ਅੰਦਰ ਐਸੇ ਲੋਕ ਖੋਟੇ ਕਰਮਾਂ ਦੇ ਅੰਦਰ ਲੱਗੇ ਹੋਏ ਹਨ
ਜਿਨਕੋ ਸੰਗ ਕਰਨ ਤੇ ਬਚੇ।
ਉਹਨਾਂ ਦੀ ਕੁਸੰਗਤ ਕਰਨ ਤੋਂ ਸਾਧੂ ਮਹਾਤਮਾ ਹਮੇਸ਼ਾ ਵਾਸਤੇ ਬਚੇ ਰਹਿੰਦੇ ਹਨ।
ਨਿਰਭਰ ਪਰ ਕੋ ਕਬ ਨਾ ਜਨਾਈ।
ਆਪਣਾ ਜਿਹੜਾ ਬਲ ਹੈ, ਸ਼ਕਤੀ ਹੈ, ਤਾਕਤ ਹੈ ਦੂਜੇ ਬੰਦਿਆਂ ਦੇ ਤਾਈ ਕਦੇ ਵੀ ਜਣਾਉਂਦੇ ਨਹੀਂ ਹਨ।
ਸ਼ਤਰੂ ਮੀਤ ਵਿਖੇ ਸਮਤਾਈ।
ਚਾਹੇ ਕੋਈ ਦੁਸ਼ਮਣ ਹੋਵੇ ਚਾਹੇ ਮਿੱਤਰ ਹੋਵੇ ਤੇ ਉਹਦੇ ਵਿੱਚ ਹਮੇਸ਼ਾ ਹੀ ਉਹਨਾਂ ਦੀ ਸਮਾਨ ਦ੍ਰਿਸ਼ਟੀ ਹੁੰਦੀ ਹੈ।
ਸੋਗ ਹਰਗ ਪੁਨ ਮਾਨਿਆ ਮਾਨੋ।
ਆਏ ਪਦਾਰਥਾਂ ਤੋਂ ਸੋਗ ਕਰਨਾ, ਆਏ ਪਦਾਰਥਾਂ ਤੋਂ ਖੁਸ਼ੀ, ਗਿਆਨ ਤੋਂ ਸੋਗ ਕਰਨਾ, ਇਸੇ ਤਰ੍ਹਾਂ ਆਦਰ ਤੇ ਨਿਰਾਦਰ ਦੇ ਇੱਕ ਰਸ ਰਹਿੰਦੇ ਨੇ। ਚਾਹੇ ਦੁੱਖ ਆਵਣੇ ਸਰੀਰ ਦੇ ਉੱਤੇ ਚਾਹੇ ਸੁਖ ਆਵਣੇ ਤੇ ਹਮੇਸ਼ਾ ਸਮਾਨ ਵਿਰਤੀ ਕਰਕੇ ਰੱਖਦੇ ਹਨ।
ਸ਼ਬਦ ਪਰਮੇਸ਼ਰ ਨਿਸ਼ਦਨ ਗਾਵਾ।
ਰਾਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਸਹਿਤ ਬੰਦਗੀ ਭਗਤੀ ਕਰਦੇ ਹਨ।
ਨਾਮ ਸੰਗ ਨੇ ਬੈਸ ਬਤਾਵ ਹੈ।
ਵਾਹਿਗੁਰੂ ਪਰਮੇਸ਼ਰ ਦੇ ਨਾਮ ਜਪਣ ਤੇ ਜਪਾਉਣ ਦੇ ਵਿੱਚ ਆਪਣੀ ਜ਼ਿੰਦਗੀ ਜ਼ਿੰਦਗੀ ਦੇ ਤਾਂ ਬਤੀਤ ਕਰਦੇ ਹਨ।
ਹਸ ਕੇ ਸ੍ਰੀ ਗੁਰ ਕਿਰਪਾ ਨਿਧਾਨਾ।
ਇਸ ਤਰ੍ਹਾਂ ਸਾਧ ਸੰਗਤ ਜੀ ਕਹਿ ਕੇ ਸਤਿਗੁਰੂ ਮਹਾਰਾਜ ਜੀ ਜੋ ਕਿਰਪਾ ਦੇ ਖਜ਼ਾਨੇ ਹਨ,
ਹਾਜ਼ਰਨਾਮਾ ਕੀਨ ਬਖਾਨਾ।
ਇਹ ਹਾਜ਼ਰਨਾਮਾ ਸਾਧ ਸੰਗਤ ਜੀ ਇੱਕ ਸਤਿਗੁਰੂ ਮਹਾਰਾਜ ਜੀ ਨੇ ਉਚਾਰਨ ਕੀਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਭਾਵੇਂ ਨਹੀਂ ਪਰ ਜਨਮ ਸਾਖੀ ਦੇ ਅੰਦਰ ਇਹ ਬੋਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਲਿਖੇ ਹੋਏ ਨੇ ਹਾਜ਼ਰਨਾਮਾ ਤੇ ਕਿਸ ਤਰ੍ਹਾਂ ਵਾਹਿਗੁਰੂ ਪਰਮੇਸ਼ਰ ਦੇ ਸਨਮੁਖ ਹੋ ਕੇ ਤੇ ਉਹਦੇ ਦਰਵਾਜ਼ੇ ਦੇ ਉੱਤੇ ਹਮੇਸ਼ਾ ਵਾਸਤੇ ਟਿਕੇ ਰਹਿਣਾ, ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਤਾਂ ਹਮੇਸ਼ਾ ਵਾਸਤੇ ਜਪਦੇ ਰਹਿਣਾ ਤੇ ਕਿਵੇਂ ਪਰਮੇਸ਼ਰ ਦੇ ਦਰ ਦੇ ਉੱਤੇ ਤੇ ਹਾਜ਼ਰ ਸਾਧ ਸੰਗਤ ਜੀ ਰਹਿਣਾ ਹੈ। ਇਹ ਤਲੰਗ ਰਾਜ ਦੇ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹਾਜ਼ਰਨਾਮਾ ਉਚਾਰਨ ਕੀਤਾ ਹੋਇਆ, ਆਪ ਇਸ ਦੀ ਵਿਚਾਰ ਸਰਵਣ ਕਰੋ।
ਹਾਜ਼ਰਾ ਕੁਮੇਰ ਹੈ
ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਸਿਮਰਨ ਦੇ ਵਿਚ ਹਮੇਸ਼ਾ ਜਾਂ ਸੰਗਤ ਦੇ ਵਿਚ ਹਾਜ਼ਰ ਰਹਿੰਦੇ ਨੇ ਉਹਨਾਂ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਦੀ ਹਮੇਸ਼ਾ ਮਿਹਰ ਕਿਰਪਾ ਦ੍ਰਿਸ਼ਟੀ ਹੁੰਦੀ ਹੈ।
ਹਾਜ਼ਰਾ ਕੋ ਬੇਮੇਰ ਹੈ
ਜਿਹੜੇ ਸਾਧ ਸੰਗਤ ਜੀ ਬੇਹਾਜ਼ਰ ਹੁੰਦੇ ਨੇ ਭਾਵ ਕਿ ਬੇਮੁਖ ਹਨ ਤੇ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਮਿਹਰ ਨਹੀਂ ਹੁੰਦੀ। ਜਿਹੜੇ ਗੈਰ ਹਾਜ਼ਰ ਲੋਕ ਹਨ
ਇਮਾਨ ਤੇ ਇਮਾਨ ਦੋਸਤ ਹੈ
ਮਹਾਰਾਜ ਕਹਿੰਦੇ ਜਿਹੜਾ ਈਮਾਨ ਧਰਮ ਹੈ ਮਨੁੱਖ ਦਾ ਤੇ ਇਹੀ ਬੰਦੇ ਦਾ ਦੋਸਤ ਹੈ,
ਬੇਈਮਾਨ ਕਾਫਰ ਹੈ।
ਤੇ ਜਿਹੜਾ ਸਾਧ ਸੰਗਤ ਜੀ ਬੇਈਮਾਨ ਮਨੁੱਖ ਹੈ ਭਾਵ ਕਿ ਬੇਧਰਮਾ ਬੰਦਾ ਹੈ ਤੇ ਇਹੀ ਕਾਫਰ ਹੈ। ਕਾਫਰ ਕਹਿੰਦੇ ਨੇ ਜਿਹੜਾ ਬੇਧਰਮਾ ਬੰਦਾ ਹੋਵੇ, ਇਸ ਵਾਸਤੇ ਹਠੀ ਚਿੱਤ ਵਾਲਾ ਹੋਵੇ ਤੇ ਮਹਾਰਾਜ ਕਹਿੰਦੇ ਬੇਧਰਮਾ ਬੰਦਾ ਹੀ ਕਾਫਰ ਹੈ।
ਤਕੱਬਰ ਕਹਿ ਰਿਹਾ
ਹਾਂਜੀ, ਤਕੱਬਰ ਜਿਹੜਾ ਹੰਕਾਰ ਕਰਨਾ ਹੈ ਤੇ ਇਹ ਸਾਰਿਆਂ ਤੋਂ ਵੱਡਾ ਕਹਿਰ ਹੈ।
ਗੁੱਸਾ ਹਰਾਮ ਹੈ,
ਜੋ ਸਾਧ ਸੰਗਤ ਜੀ ਗੁੱਸਾ ਕਰਨਾ ਹੈ ਤੇ ਇਹ ਸਾਰਿਆਂ ਤੋਂ ਹਰਾਮ ਨਿਖਿੱਧ ਵਸਤੂ ਹੈ।
ਨਫਸ ਸ਼ੈਤਾਨ ਹੈ,
ਹਾਂਜੀ ਨਫਸ ਕਹਿੰਦੇ ਨੇ ਕਾਮ ਦੇ ਤਾਈ ਜਾਂ ਨਫਸ ਕਹਿੰਦੇ ਨੇ ਮਨ ਚੰਚਲ ਦੇ ਤਾਈ ਤੇ ਇਸ ਵਾਸਤੇ ਮਹਾਰਾਜ ਕਹਿੰਦੇ ਇਹ ਵਾਹਿਗੁਰੂ ਪਰਮੇਸ਼ਰ ਤੋਂ ਬੇਮੁਖ ਕਰਨ ਵਾਲਾ ਸ਼ੈਤਾਨ ਹੈ।
ਗੁਮਾਨ ਲਾਂਤੀ ਹੈ,
ਜਿਹੜਾ ਆਪਣੇ ਗੁਣਾਂ ਦਾ ਸਾਧ ਸੰਗਤ ਜੀ ਗੁਮਾਨ ਕਰਨਾ ਹੈ ਤੇ ਇਹ ਸਾਰਿਆਂ ਤੋਂ ਲਾਂਤ ਵਾਲੀ ਵਸਤੂ ਹੈ, ਧਿਰਕਾਰ ਯੋਗ ਹੈ।
ਬਸ ਗੈਬਤ ਕਾ ਮੂੰਹ ਕਾਲਾ ਹੈ
ਤੇ ਮਹਾਰਾਜ ਕਹਿੰਦੇ ਪਸ ਗੈਬਤ ਕਾ ਮੂੰਹ ਕਾਲਾ ਹੈ। ਪਸ ਗੈਬਤ ਕਹਿੰਦੇ ਜਿਹੜਾ ਨਿੰਦਕ ਬੰਦਾ ਹੈ ਤੇ ਨਿੰਦਕ ਬੰਦੇ ਦਾ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿਚ ਹਮੇਸ਼ਾ ਵਾਸਤੇ ਮੂੰਹ ਕਾਲਾ ਹੁੰਦਾ ਹੈ।
ਦਿਆਂਤਦਾਰੀ ਸੁਰਖ ਰੋਏ ਹੈ,
ਜਿਹੜਾ ਬੰਦਾ ਦਿਆਂਤਦਾਰ ਹੈ ਭਾਵ ਕੀ ਸਾਧ ਸੰਗਤ ਜੀ ਅਕਲ ਵਾਲਾ ਬੰਦਾ ਹੈ, ਇਸ ਵਾਸਤੇ ਉਹ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਦੇ ਵਿਚ ਉਸਦਾ ਜਿਹੜਾ ਮੁੱਖ ਹੈ ਸੁਰਖ ਰੋਏ ਹੈ, ਉਸਦਾ ਮੁੱਖ ਲਾਲ ਹੈ, ਚਿਹਰੇ ਦੇ ਉੱਤੇ ਉਸਦੀ ਲਾਲੀ ਹੈ।
ਬੇਦਿਆਂਤ ਸਿਆਹ ਸਿਆਹ ਰੋਏ ਹੈ
ਤੇ ਮਹਾਰਾਜ ਕਹਿੰਦੇ ਬੇਦਿਆਂਤ ਜਿਹੜਾ ਅਮਾਨ ਤੋਂ ਰਹਿਤ ਬੰਦਾ ਹੈ ਤੇ ਸਿਆਹ ਰੋਏ ਹੈ। ਰੋਏ ਕਹਿੰਦੇ ਨੇ ਮੁੱਖ ਦੇ ਤਾਂ ਹੀ ਸਿਆਹ ਕਾਲੇ ਮੁੱਖ ਵਾਲਾ ਹੈ ਉਹ।
ਕਿਰਤ ਘਣ ਜਰਦ ਰੋਏ ਹੈ,
ਕਿਰਤ ਘਣ ਹੁੰਦਾ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਕੀਤੇ ਹੋਏ ਪਰਉਪਕਾਰ ਦੇ ਤਾਂ ਹੀ ਭੁਲਾ ਦਿੰਦਾ ਹੈ ਤੇ ਮਹਾਰਾਜ ਕਹਿੰਦੇ ਉਹ ਮਨੁੱਖ ਜਿਹੜਾ ਪੀਲੇ ਮੁੱਖ ਵਾਲਾ ਹੈ
ਬਦਨੀਤ ਨਪਾਕ ਹੈ।
ਹਾਂਜੀ, ਜਿਹੜਾ ਬੰਦਾ ਸਾਧ ਸੰਗਤ ਜੀ ਬਦਨੀਤੀ ਵਾਲਾ ਹੈ ਭਾਵ ਕੀ ਹੈ ਤੇ ਜਿਸ ਦੀ ਨੀਅਤ ਖੋਟੀ ਹੈ, ਦਿਲ ਦੀ ਭਾਵਨਾ ਸੱਚੀ ਨਹੀਂ ਤੇ ਉਹੀ ਨਾਪਾਕ ਅਪਵਿੱਤਰ ਹੈ।
ਮੋਮ ਦਿਲ ਪਾਕ ਹੈ,
ਜਿਹੜਾ ਮੋਮ ਦਿਲ ਹੈ ਭਾਵ ਕਿ ਨਰਮ ਦਿਲ ਹੈ, ਦਿਆਲੂ ਸੁਭਾਅ ਵਾਲਾ ਉਹੀ ਪਾਕ ਪਵਿੱਤਰ ਹੈ।
ਬੇਹਿਰਸ ਔਲੀਆ ਹੈ
ਤੇ ਮਹਾਰਾਜ ਕਹਿੰਦੇ ਬੇਹਿਰਸ ਔਲੀਆ ਹੈ ਤੇ ਇਸ ਵਾਸਤੇ ਬੇਹਿਰਸ ਕਹਿੰਦੇ ਨੇ ਲਾਲਚ ਤੋਂ ਰਹਿਤ ਜਾਂ ਵਾਸ਼ਨਾ ਤੋਂ ਰਹਿਤ ਤੇ ਮਹਾਰਾਜ ਕਹਿੰਦੇ ਉਹੀ ਔਲੀਆ ਹੈ ਭਾਵ ਕਿ ਸ਼ਕਤੀ ਵਾਲਾ ਮਨੁੱਖ ਹੈ, ਬਲੀ ਮਨੁੱਖ ਹੈ ਤੇ ਫਕਰ ਮਨੁੱਖ ਹੈ।
ਹਿਰਸਮੰਦ ਫਾਜਰਨ ਹੈ,
ਹਾਂਜੀ ਹਿਰਸਮੰਦ ਫਾਜਰਨ ਹੈ ਤੇ ਜਿਹੜਾ ਮਨੁੱਖ ਸਾਧ ਸੰਗਤ ਜੀ ਹਿਰਸ ਵਾਲਾ ਹੈ ਤੇ ਇਸ ਵਾਸਤੇ ਲਾਲਚੀ ਮਨੁੱਖ ਹੈ ਤੇ ਮਹਾਰਾਜ ਕਹਿੰਦੇ ਉਹੀ ਫਾਜਰਨ ਪਾਪੀ ਹੈ।
ਰੋਗ ਦੋਚਕ ਹੈ,
ਤੇ ਜਿਹੜਾ ਦਰੋਗ ਛਲ ਕਰਨਾ ਜਾਂ ਝੂਠ ਬੋਲਣਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹੀ ਸਾਰਿਆਂ ਤੋਂ ਵੱਡਾ ਦੋਜਕ ਨਰਕ ਹੈ।
ਸੱਚ ਭਿਸ਼ਟ ਹੈ
ਜਿਹੜਾ ਸੱਚ ਬੋਲਣਾ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਇਹੀ ਸਾਰਿਆਂ ਤੋਂ ਵੱਧ ਵੱਡਾ ਭਿਸ਼ਟ ਨਾਮ ਸਵਰਗ ਹੈ।
ਵੱਧ ਜ਼ੁਬਾਨ ਫਿੱਕਾ ਹੈ
ਜਿਹੜਾ ਆਪਣੀ ਜ਼ੁਬਾਨ ਦੇ ਨਾਲ ਖੋਟੇ ਵਚਨ ਬੋਲਦਾ ਹੈ। ਤੇ ਮਹਾਰਾਜ ਕਹਿੰਦੇ ਇਹੀ ਫਿੱਕਾ ਹੈ, ਬੇਰਸਾ ਮਨੁੱਖ ਹੈ,
ਦਰਦਬੰਦ ਦਰਵੇਸ਼ ਹੈ।
ਦਰਦਬੰਦ ਜਿਹੜਾ ਕਿਸੇ ਦੇ ਦੁੱਖ ਨੂੰ ਸਾਧ ਸੰਗਜੀ ਸੁਣਨ ਵਾਲਾ ਹੈ ਤੇ ਦੁੱਖ ਨੂੰ ਵੇਖ ਕੇ ਤੇ ਅਸਰ ਮਹਿਸੂਸ ਕਰਨ ਵਾਲਾ। ਤੇ ਮਹਾਰਾਜ ਕਹਿੰਦੇ ਉਹੀ ਦਰਵੇਸ਼ ਨਾਮ ਫਕਰ ਹੈ,
ਇਹ ਦਰਦ ਕਸਾਈ ਹੈ।
ਜਿਹੜਾ ਮਨੁੱਖ ਕਿਸੇ ਦੇ ਦੁੱਖ ਨੂੰ ਸਾਧ ਸੰਗਜੀ ਵੇਖ ਕੇ ਤੇ ਇਸ ਵਾਸਤੇ ਤੇ ਉਹਨੂੰ ਗ੍ਰਹਿਣ ਨੀ ਕਰਦਾ, ਅਸਰ ਨੀ ਕਬੂਲਦਾ, ਤੇ ਇਸ ਲਈ ਤੇ ਉਹ ਮਹਾਰਾਜ ਕਹਿੰਦੇ ਕਸਾਈ ਬੰਦਾ ਹੈ।
ਰੋਜੀ ਬਖਸ਼ ਰਹੀਮ ਹੈ,
ਤੇ ਜੋ ਰੋਜੀ ਦੇ ਤਾਈ ਬਖਸ਼ਿਸ਼ ਕਰਨ ਵਾਲਾ ਕਿਸੇ ਦੇ ਤਾਈ ਉਹੀ ਰਹੀਮ ਰਹਿਮ ਦਿਲ ਹੈ।
ਇਲਮ ਹਲੀਮੀ ਹੈ,
ਇਲਮ ਸਾਧ ਸੰਗ ਜੀ ਵਿਦਿਆ ਨੂੰ ਕਹਿੰਦੇ ਨੇ। ਤੇ ਮਹਾਰਾਜ ਕਹਿੰਦੇ ਵਿਦਿਆ ਹੀ ਸਾਰਿਆਂ ਤੋਂ ਵੱਡੀ ਹਲੀਮੀ ਗਰੀਬੀ ਹੈ,
ਤਵੱਜਾ ਬੁਲੰਦੀ ਹੈ।
ਹਾਂਜੀ, ਤਵੱਜਾ ਬੁਲੰਦੀ ਹੈ ਤੇ ਇਸ ਵਾਸਤੇ ਤੇ ਜਿਹੜੀ ਸਾਧ ਸੰਗ ਜੀ ਤਵੱਜਾ ਨਾਮ ਕਿਸੇ ਦੀ ਖਾਤਰ ਕਰਨੀ ਹੈ, ਭਾਵ ਕੀ ਸੇਵਾ ਕਰਨੀ ਹੈ, ਤੇ ਸਾਰਿਆਂ ਤੋਂ ਮਹਾਰਾਜ ਕਹਿੰਦੇ ਇਹੀ ਵੱਡੀ ਬੁਲੰਦੀ ਹੈ, ਭਾਵ ਕੀ ਬਜ਼ੁਰਗੀ ਹੈ ਸਾਰਿਆਂ ਤੋਂ ਵੱਡੀ,
ਖੈਰਵੰਦ ਸਤੀ ਹੈ।
ਤੇ ਜਿਹੜਾ ਮਨੁੱਖ ਪੁੰਨ ਕਰਨ ਵਾਲਾ ਹੈ ਤੇ ਉਹੀ ਮਹਾਰਾਜ ਕਹਿੰਦੇ ਸਤ ਪ੍ਰਤੱਗੀ ਹੈ ਸੰਸਾਰ ਦੇ ਵਿੱਚ,
ਖੈਰ ਬਖੀਲ ਹੈ।
ਤੇ ਜਿਹੜਾ ਬੰਦਾ ਪੁੰਨਵਾਨ ਨਹੀਂ ਹੈ ਤੇ ਮਹਾਰਾਜ ਕਹਿੰਦੇ ਉਹੀ ਬਖੀਲ ਨਾਮ ਈਰਖਾਲੂ ਹੈ,
ਜ਼ੋਰ ਜ਼ੁਲਮ ਹੈ।
ਜਿਹੜਾ ਕਿਸੇ ਦੇ ਉੱਤੇ ਜ਼ੋਰ ਧੱਕਾ ਕਰਦਾ ਹੈ ਤੇ ਮਹਾਰਾਜ ਕਹਿੰਦੇ ਉਹੀ ਸਾਰਿਆਂ ਤੋਂ ਵੱਡਾ ਜ਼ੁਲਮ ਹੈ,
ਇਹ ਜ਼ੋਰ ਪਾਕ ਹੈ।
ਤੇ ਜਿਹੜਾ ਮਨੁੱਖ ਜ਼ੋਰ ਤੋਂ ਰਹਿਤ ਭਾਵ ਕੀ ਨਿਮਾਣਾ ਰਹਿੰਦਾ, ਗਰੀਬ ਰਹਿੰਦਾ, ਨਿਮਰਤਾ ਦੇ ਵਿੱਚ ਰਹਿੰਦਾ, ਉਹੀ ਸਾਰਿਆਂ ਤੋਂ ਪਾਕ ਪਵਿੱਤਰ ਹੈ,
ਵੱਧ ਦੁਆਏ ਕਹਿ ਰਹਾ।
ਤੇ ਜਿਹੜਾ ਕਿਸੇ ਨੂੰ ਵੱਧ ਖੋਟੀ ਅਸੀਸ ਦਿੰਦਾ ਹੈ ਤੇ ਮਹਾਰਾਜ ਕਹਿੰਦੇ ਉਹੀ ਸਾਰਿਆਂ ਤੋਂ ਵੱਡਾ ਕੈਰ ਬੰਦਾ ਹੈ, ਭੱਜ ਜਾਣ ਵਾਲਾ ਹੈ,
ਇਨਸਾਫ ਸਾਫ ਹੈ।
ਤੇ ਜਿਹੜਾ ਸਾਧ ਸੰਗ ਜੀ ਕਿਸੇ ਦੇ ਨਾਲ ਇਨਸਾਫ ਕਰਨਾ ਹੈ ਤੇ ਮਹਾਰਾਜ ਕਹਿੰਦੇ ਇਨਸਾਫ ਹੀ ਜਿਹੜਾ ਹੈ ਤੇ ਉਹ ਸਾਫ ਦਿਲ ਵਾਲਾ ਮਨੁੱਖ ਹੈ, ਜਿਹੜਾ ਇਨਸਾਫ ਕਰਦਾ।
ਚੋਰੀ ਸਾ ਲਾਲਚ ਹੈ,
ਜੋ ਚੋਰੀ ਕਰਨੀ ਇਹੀ ਸਾਰਿਆਂ ਤੋਂ ਵੱਡਾ ਲਾਲਚ ਹੈ,
ਯਾਰੀ ਪਲੀਤੀ ਹੈ।
ਤੇ ਜਿਹੜਾ ਸਾਧ ਸੰਗ ਜੀ ਕਿਸੇ ਦੇ ਘਰ ਨੂੰ ਤੱਕਣਾ ਹੈ ਬੁਰਾ ਤੇ ਵਿਵਚਾਰੀ ਕਰਨੀ ਇਹੀ ਸਾਰਿਆਂ ਤੋਂ ਵੱਡੀ ਅਪਵਿੱਤਰਤਾ ਹੈ,
ਸਿਫਤ ਉਜੂ ਹੈ।
ਜੋ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਨੀ ਇਹੀ ਸਾਰਿਆਂ ਤੋਂ ਵੱਡਾ ਪੰਜ ਇਸ਼ਨਾਨਾ ਹੈ,
ਨਾਮ ਬਲੇਲ ਹੈ।
ਤੇ ਕਿਸੇ ਬੋਲੀ ਜਾਂ ਕਿਸੇ ਸ਼ਬਦਾਂ ਦੇ ਅੰਦਰ ਤੇ ਜੋ ਬਲੇਲ ਆਵਾਜ਼ ਭਾਵ ਕੀ ਸਿਫਤ ਕਰਨੀ ਵਾਹਿਗੁਰੂ ਦੀ ਇਹੀ ਸਾਰਿਆਂ ਤੋਂ ਵੱਡੀ ਵਾਂਗ ਹੈ,
ਕਰਾਮਾਤ ਕੁਦਰਤ ਹੈ।
ਤੇ ਮਹਾਰਾਜ ਕਹਿੰਦੇ ਕਰਾਮਾਤ ਹੀ ਸਾਰਿਆਂ ਤੋਂ ਵੱਡੀ ਕੁਦਰਤ ਹੈ, ਜਾਂ ਕੁਦਰਤ ਦੇ ਅੰਦਰ ਹੀ ਸਾਰਿਆਂ ਤੋਂ ਵੱਡੀ ਕਰਾਮਾਤ ਹੈ,
ਫਕੀਰੀ
ਭਾਵ ਕੀ ਸ਼ਕਤੀ ਹੈ। ਤੇ ਕਰਾਮਾਤ ਕਹਿੰਦੇ ਸ਼ਕਤੀ ਹੀ ਸਾਰਿਆਂ ਤੋਂ ਵੱਡੀ ਕੁਦਰਤ ਹੈ,
ਫਕੀਰੀ ਸਬੂਰੀ ਹੈ।
ਇਸ ਵਾਸਤੇ ਜਿਹੜੀ ਸਬੂਰੀ ਨਾਮ ਸਬਰ ਕਰਨਾ ਹੈ, ਭਾਵ ਕੀ ਸੰਤੋਖੀ ਹੋਣਾ ਹੀ ਸਾਰਿਆਂ ਤੋਂ ਵੱਡੀ ਫਕੀਰੀ ਹੈ,
ਨਾ ਸਬੂਰੀ ਮਕਰ ਹੈ।
ਤੇ ਜਿਹੜਾ ਸਾਧ ਸੰਗ ਜੀ ਨਾ ਸਬੂਰੀ ਭਾਵ ਕੀ ਨਾ ਸਬਰ ਕਰਨਾ ਹੈ, ਭਾਵ ਕੀ ਲਾਲਚੀ ਹੋਣਾ ਹੈ, ਤ੍ਰਿਸ਼ਨਾਲੂ ਹੋਣਾ ਹੀ ਸਾਰਿਆਂ ਤੋਂ ਵੱਡਾ ਮੱਕਰ ਛਲ ਹੈ ਜਾਂ ਪਖੰਡ ਹੈ, ਬੇਸਬਰੀ ਜਿਹੜੀ ਕਰਨੀ ਹੈ,
ਰਾਹੋ ਪੀਰਾਂ ਹੈ।
ਤੇ ਮਹਾਰਾਜ ਕਹਿੰਦੇ ਰਾਹੋ ਪੀਰਾਂ ਹੈ, ਰੱਬ ਦਾ ਰਸਤਾ ਹੀ ਤੇ ਪੀਰਗਾਹ ਹੈ, ਭਾਵ ਕੀ ਗੁਰਦੁਆਰਾ ਹੈ,
ਬੇਗੁਨਾਹ ਬੇ ਪੀਰਾਂ ਹੈ।
ਜੋ ਪਰਮੇਸ਼ਰ ਤੋਂ ਬੇਮੁਕਤਾ ਦਾ ਰਸਤਾ ਹੈ ਤੇ ਮਹਾਰਾਜ ਕਹਿੰਦੇ ਇਹੀ ਬੇਪੀਰਾ ਹੈ, ਭਾਵ ਕੀ ਨਗੁਰਿਆਂ ਦਾ ਰਸਤਾ ਹੈ ਸਾਰਿਆਂ ਤੋਂ ਵੱਡਾ ਇਹ ਜਿਹੜਾ ਬੇਗੁਨਾਹ, ਤੇ ਇਸ ਵਾਸਤੇ ਬੇਗੁਨਾਹ ਬੇਪੀਰਾ ਹੈ, ਭਾਵ ਕੀ ਪਰਮੇਸ਼ਰ ਤੋਂ ਬੇਮੁਕਤਾ ਦਾ ਰਸਤਾ ਜਿਹੜਾ ਤੇ ਇਹੀ ਨਗੁਰਿਆਂ ਦਾ ਰਸਤਾ ਹੈ ਸਾਰਿਆਂ ਤੋਂ ਵੱਡਾ,
ਤੇਗ ਮਰਦਾ ਹੈ
ਤੇ ਤੇਗ ਮਰਦਾ ਹੈ। ਤੇ ਤੇਗ ਜਿਹੜਾ ਸਾਧ ਸੰਗ ਜੀ ਬਣਨੀ ਇਹ ਮਰਦਾਂ ਸੂਰਮਿਆਂ ਦਾ ਕੰਮ ਹੈ, ਤਲਵਾਰ ਹੀ ਸੂਰਮਿਆਂ ਦੀ ਅਸਲੀ ਹੈ, ਮਰਦ ਉਹੀ ਹੈ,
ਵੇਖ ਰਾਇਤ ਹੈ।
جڑا دیگ لنگر چلاونا ہی ساریاں تو وڈا خرائت نام پن ہے
عدل بادشاہ ہے
جو عدل نیاں کرنا ساریاں تو وڈی مہاراج کہندے ہی بادشاہت ہے
ایتے ٹول جے جان جناوے
صاحب گرو نانک دیو مہاراج کہندے ہی بہاولی حق پیر ایتے ٹول جے جان جناوے اتنے ٹول نام پدارت جڑے سب گنا دے اسی ورنن کیتے نے جڑا انہاں نوں جان لوے تے دوجیاں دے تائیں انہاں گنا دی گیات کراوے جناونا کرے
او نانک دان سمند کہاوے
سارے گرو نانک دے مہاراج جی کہندے او منوکھ تاں دان سمند کی عقل مند کہا سکدا سنسار دے وچ
سورا دوہرا اس پرکار سن پیر صاحب
اس طرح سار سنگ جی ملتان دے سارے پیران نے گرو نانک صاحب دا اپدیش سن کے
بندے پد اربند
مہا ستگران دے چرنا کملان دے اتے نمسکار کیتے
پر سنساید کمکھی
اپنے مکھوں گرو نانک صاحب مہاراج جی دی بہت ہی صفت کر رہے نے
پرکر دے آنند
اپنے ہردے چ آنند خوشی دے تائیں بھر کے
سورٹھا سر گرو گرا لائے
صاحب گرو نانک دے مہاراج جی نے بانی اچارن کیتے
سنو پیر بہاولی
مہاراج کہندے ہے بہاولی پیر سننا کر
لوبر دے ڈیکائے
جڑا پدارتھاں دا لوب ہے یہی منوکھ دے ہردے نو پٹکاؤں دا ہے
راہ چلائے جگت بہو
بہت سارے راستے سنسار دے وچ نے چلا دتے ہن
چوپی بندے ہاتھ پیر اپن کہی
دوویں ہاتھ جوڑ کے ساتھ سنگ جی پیر کہن لگا
تن سر نانک
اہی شری گرو نانک دے مہاراج جی تسی تن ہو تن ہو
نین سدا سمرتی دکھٹارے
آپ جی دے جڑے بچن نے امرت ورگے نے مرتو دے دکھ دے تائیں ٹالن والے ہن
راور کو اموگ دسارے
آپ جی دا سچے پاتشاہ جڑا درشن کرنا تے اموگ سفلا ہے
تن فقیری تم جو کمائی
جڑی تسی فقیری دی کمائی کیتی ہے تے مہاراج کہندے کمائی بھی تے اور اے جڑی فقیری ہے بہاولی پیر کہندا مہاراج اے وی تنتا دے جوگ ہے تہاڈے
جس کی اے وڈ وڈے آئی
اے جس دی بہت ہی وڈی وڈیائی سنسار دے وچ
سب جگت کی جو گرے آئی
جو سارے سنسار دی گرتا گدی ہے
سوکمری لائک بن آئی
وہ تہاڈے ہی لائک جوگ بن آؤں ہے
کلی کال کے نر دے نر دے اپدیسا
کلجگ دے پرشاں دے تائیں کلجگ دے سمے دے اندر اپدیش دے کے
اور ادھارے سر جگتے سا
اے جگت دے ایشر کروڑاں ہی جیواں دا تسی ادھار کیتا ہے
اے فقیری جا کو ناما
دس ایسے دا نام ہی فقیری درویشی ہے
جو کینی تم کرنا تما
جو تسی کیتی ہے اے کرپا دے گھر ستگرو مہاراج جی
دورا کینو شیخ فرید جو
مہاراج کہندے جو اس واسطے مہاراج جڑا شیخ فرید نے کیتا ہے
جوگ نام ہے تاہے
کالنا کیتی ہے اپنے تپسا اوہی تپسیا ہے اوہی جودڑی ہے اوہی مشقت ہے
سات سوئی سیتا کیو
سات اسے نو کہندے جڑا سیتا نے کیتا ہے
جت لشمن کو پراہے
لشمن نو جتی پراہے اچارن کیتا جاندا ہے
چوپی ہے سو بھگت جو کری کبیرا
بھگتی اوہی ہے جڑی بھگت کبیر نے گرہن کیتی ہے
سو ہاتھی جو پاترو سریرا
کہندے اوہی اصلی ہٹ ہے تے جڑا تھرو نے اپنے شریر وچ کیتا نارد منی نے موڑ دتا سی کہن لگا تیری بالکاں والی اوستھا ہے تے اے سماں نہیں تپ کرن دا تھرو رون لگ پیا کہندا تیرے ورگا منی ہو کے تے مینوں تاں حوصلہ دے وے اس واسطے رب دی پریرنا دے وے تے تو ہی مینوں واپس موڑ دیا میرے حوصلے نوں ڈھا رہا بلند نہیں کر رہا اس واسطے دھروں دا ساریاں تو وڈا ہٹ ہے جو کیتا
سو درستی جو آدم کیا
کہندے نے کہ ادہم تے اپنے پجیا ہویا ایک بلی فقیر ہویا مسلماناں دے وچ اس دا نام سی ادہم کہندے او ہے تے جس نے ہری دے سنمکھ ہو کے گرست جڑا سی نبھاونا کیتا
جوگ سوئی جو گورکھ لیا
کہندے جوگ وہی ہے جڑا گورکھ ناتھ نے گرہن کیتا ہے
تیاگر سوئے جو پرتھر کینو
تیاگ وہی ہے سنسار دے جڑا پرتھری جوگی نے پرتھری راجے نے کیتا
سو تب جنک جاہے مر پینو
کہندے تاپ وہی ہے جڑا جنک نے گرستی ہندیاں جس دا من واہگرو دے نام دے وچ بھج گیا
سنگرام جو 10 सिर लड़ो
जंग ओही है जिहड़ा 10 सिरां वाले अपने रावण ने लड़ना कीता
सो बजोग जो रगबत करयो
कहंदे ने विछोड़ा ओही है जिहड़ा सीता दे विछोड़े श्री रामचंद्र ने महसूस कीता
सो सन्यास दत्त उर धारा
महाराज कहंदे सन्यास ओही है ते इस वास्ते जिहड़ा दत्तात्रेय ने धारण कीता
असके बंदत बारों बारा
ये जितने मुल्तान दे पीर से ये वचन कह के गुरु नानक साहब महाराज जी नूं बार बार नमस्कार करदे ने
बहु प्रकार की उस्तत करके
बहुत तरह की सतगुरु महाराज जी की वड्याई करके
सेवक भए हर खियोर भरके
अपने मन दे प्रसन्नता नूं भर के सेवक बन गए
गुरा करना नज बोले बहरी
फिर कृपा दे खजाने गुरु नानक देव महाराज जी बोले
चेतो नाम खुदाए
ते महाराज कहंदे ते चेतो नाम खुदाए खुदा वाहिगुरु परमेश्वर दे नाम नूं चेते करो
बुजुर्ग की संगत करो
ते जिहड़े महापुरश ने ते उहनां दी संगत करो बुजुर्गां दी
नौ सर्व सुख पाए
फिर तुसीं सारे सुख अपनी जिंदगी दे प्राप्त कर लओगे
चौपी साहिब पै राखो मन माही
उस मालक अकाल पुरख वाहिगुरू दा हिरदे च डर धार के रखो
विशे वासना मन होवे नाही
विशेयां दी वासना दे च मन जिहड़ा परिवर्त ना होवे
सत्संगत नर कर है जब ही
जिस वेले इस तरह मनुख सत पुरशां दी संगत करदा है
सत सुखैन होए प्राप्त तब ही
उस दे ताई सुखाली ही मुक्ति प्राप्त हो जांदी
है सुन के सब पीर भेठांदे
सुन के सारे पीर जिहड़े सी खड़ गए
मंदर करे प्रेम बहु बाडे
अपने हिरदे च प्रेम नूं वधा के नमस्कारां करदे
ने मिल के पे अधकाए प्रसन्ना
मिल के साध संग जी सतगुरु महाराज जी दे नाल बड़े प्रसन्न होए
कहे गुरु नानक तुम धन
ते महाराज कहंदे धन हो भाई तुसी धनता दे जोग हो
जिनते बिदा होए सुखदाई
उन्हां तो साध संग जी गुरु नानक देव महाराज जी सुखदा ते विद्या हो के
जमने मंद मंद पगसा जाई
हौली हौली रस्ते सतगुरु महाराज जी पैदल चले जा रहे ने
श्री अंगद सुनिए ते काला
ते श्री गुरु अंगद देव महाराज जी सुनो भाई बाला जी कथा सुना रहे उस समय
मैं पूजे तब दीन दयाला
मैं गरीबां ते दयालु श्री गुरु नानक देव महाराज जी दे ताई पुछना कीता
इनके विखे पीर को निका
महाराज जिहड़े मुल्तान दे पीर ने तिन्हां दे चों चंगा पीर केड़ा होया
सुन बोध बोले बेदी कुल टीका
तिन्हां चों चंगा पीर केड़ा सुन के बेदियां दे कुल दे तिलक स्वरूप गुरु नानक साहिब जी बोले
शम्स तबरेज नाम है जे
महाराज कहंदे पिछे हो चुका ते इस शहर दे अंदर इस इलाके दे अंदर बहुत बड़ा पीर होया उसका नाम शम्स तबरेज सी
सब ते उच्चो पद है ते को
सारिया तो उसकी उच्ची पदवी सी
इस को सुनो सर्व प्रसंगा
एदा सारा प्रसंग जेड़ा सुनना करो मुल्तान दे च मशहूर होया है
इस प्रकार पम तो उतंगा
ते जिस तरह इसका मता जेड़े सी ते बहुत ही ख्याल उच्चे सी ते आत्म बछैणी बुद्धि वाला सी
रूम बलायत जहां सो अही
कहंदे जिथे रूम बलायत इटली दी राजधानी है
केंजा तहें मनसूर सो रही
कहंदे उथे रूम पिंजण वाला एक पिंजा मनसूर रहंदा सी
मिलियो संत को तहें महाना
कहंदे ओ मनसूर दे ताई कोई पूरन पुज्या होया महापुरश मिल गया
सगरो जीव भाव की हाना
उस दे नाल मिलके सिमरन करके इसने जितना भी जी भाव सी ते ओ सारा ही मेट लिया
अनहाकी बोलो बखियाता
ते फेर अभ्यास करदियां करदियां जिस वेले आत्म स्वरूप दी साख्यात हो गई ते कहंदा सी अनल हक ते मैं ही खुदा हां भाव की मेरा आत्मा ही परमात्मा स्वरूप है ते इस तरह बोल रहा से
ये उरते पी द्वैत न पाता
जिस दे हृदय चो द्वैत जड़ी सी सारी मुक गई सी
ते पुरवैत एक मौलाना
उस शहर दे अंदर एक मुला रहंदा सी मौलाना
तुर्क शरा माती चरण महाना
ओ तुरकां दी शरा जड़ी सी ते ओदे विच उस दी मत सी भाव की बड़ा तुरकां दी मत वे शरा दी मत दे चलन वाला सी
अनहक बोलते सुनियो
ते उसने मंसूर नु अनल हक बोलदा होया सुनिया
रहु हटाए अदक डर भनियो
ए ਇਸ ਨੂੰ ਹਟਾ ਰਿਹਾ ਤੇ ਬੜਾ ਭਾਰੀ ਡਰ ਦੇਣਾ ਕੀਤਾ।
ਡਾਕੂ ਇਹ ਵਸੀ ਪ੍ਰਾਪਤ ਹੋਈ,
ਜਿਸ ਨੂੰ ਇਹ ਵਸਤੂ ਪ੍ਰਾਪਤ ਹੋ ਜਾਵੇ
ਡਰ ਕੇ ਪੋਨੇ ਮਾਨਤ ਸੋਈ,
ਉਹ ਕਿਸੇ ਦਾ ਡਰ ਨਹੀਂ ਮੰਨਦਾ ਹੈ। ਸੀ ਇਸ ਨੇ ਬੜਾ ਭਾਰੀ ਬਾਤ ਝਗੜਾ ਕੀਤਾ, ਮੰਨਿਆ ਨੀ ਸਾਧ ਸੰਗਤ ਜੀ, ਮਨਸੂਰ ਨੂੰ ਬਿਨਾਂ ਦੇਰੀ ਤੋਂ ਪਕੜ ਲਿਆ,
ਸੂਰੀ ਪਾਰੀ ਸੋਦੀਨ ਚੜਾਈ,
ਇਸ ਨੂੰ ਸੂਲੀ ਦੇ ਉੱਤੇ ਚਾੜ ਦਿੱਤਾ ਗਿਆ।
ਹੱਕ ਬੋਲਿਓ ਤੇ ਥਾਈ,
ਉੱਥੇ ਵੀ ਅਨਲ ਹੱਕ ਦਾ ਸ਼ਬਦ ਹੀ ਜਿਹੜਾ ਸੀ ਵੀ ਮੈਂ ਹੀ ਖੁਦਾ ਹਾਂ, ਮੇਰਾ ਆਤਮਾ ਹੀ ਪਰਮਾਤਮਾ, ਇਹ ਬੋਲਦਾ ਰਿਹਾ।
ਸਰਬ ਸਰੀਰ ਭੇਦਗੀ ਸੂਰੀ,
ਸਾਰੇ ਸਰੀਰ ਦੇ ਤਾਈ ਸੂਲੀ ਜਿਹੜੀ ਸੀ ਬਿਨ ਗਈ,
ਡੋਲਿਓ ਟਿੱਕੀ ਬ੍ਰਿਤ ਰੂਰੀ,
ਇਸ ਦਾ ਮਨ ਨੀ ਡੋਲਿਆ ਤੇ ਸੁੰਦਰ ਵਿਰਤੀ ਟਿੱਕੀ ਹੋਈ ਆ।
ਸ੍ਰੋਣਤ ਕੀ ਬੂੰਦੇ ਧਰ ਪਰਈ,
ਖੂਨ ਦੀਆਂ ਬੂੰਦਾਂ ਜਿਹੜੀਆਂ ਸੀ ਸਰੀਰ ਚੋਂ ਨਿਕਲ ਕੇ ਜਿਹੜੀਆਂ ਧਰਤੀ ਦੇ ਉੱਤੇ ਡਿੱਗੀਆਂ,
ਅਨਹੱਕੋ ਸ਼ਬਦ ਉਚਰਈ,
ਉਹਨਾਂ ਬੂੰਦਾਂ ਵਿੱਚੋਂ ਅਨਲ ਹੱਕ ਅਨਲ ਹੱਕ ਦੀ ਆਵਾਜ਼ ਆ ਰਹੀ ਆ।
ਇਹ ਮੁਲਾਣੇ ਮਾਰਿਆ ਚੰਬਾ,
ਇਹ ਮੁਲਾਣੇ ਨੇ ਵੇਖ ਕੇ ਬੜੀ ਹੈਰਾਨੀ ਮੰਨਣਾ ਕੀਤੀ,
ਸੋਜਰਾਏ ਦੀ ਲਖੇ ਅਸੰਭਾ,
ਕਹਿੰਦੇ ਨੇ ਕਿ ਉਹ ਸਾਧ ਸੰਗ ਜੀ ਬੂੰਦਾਂ ਵੀ ਖੂਨ ਦੀਆਂ ਦੇ ਵੀ ਸਾੜ ਦਿੱਤੀ ਤੇ ਬਹੁਤ ਹੀ ਅਸਚਰਜ ਹੋ ਗਿਆ।
ਜਿਹਦੀ ਭਸਮ ਹੋਈ ਤਨ ਕੇਰੀ,
ਜਿੰਨੀ ਵੀ ਇਸ ਦੇ ਸਰੀਰ ਦੀ ਸਵਾਹ ਬਣ ਗਈ,
ਹੱਕ ਪੁਨ ਪੁਨ ਸੋ ਟੇਰੀ,
ਉਹ ਸਵਾਹ ਦੇ ਵਿੱਚੋਂ ਵੀ ਅਨਲ ਹੱਕ ਦੀ ਆਵਾਜ਼ ਹੀ ਉਚਾਰਨ ਹੋ ਰਹੀ ਹੈ।
ਸੀਸੇ ਮੈਂ ਸੋਤਨ ਪਾਈ,
ਇਹਨੇ ਸਾਧ ਸੰਗ ਜੀ ਉਹ ਸਵਾਹ ਜਿਹੜੀ ਸੀ ਤੇ ਵੱਡੇ ਸਾਰੇ ਮਰਦਵਾਨ ਦੇ ਸ਼ੀਸ਼ੇ ਵਿੱਚ ਪਾ ਲਈ,
ਕਰਕੇ ਖਾਮ ਧਰੇ ਕਰ ਜਾਈ,
ਖਾਮ ਬੰਦ ਕਰਕੇ ਤੇ ਘਰ ਦੇ ਚਲ ਜਾ ਕੇ ਰੱਖ ਲਈ।
ਐਸੇ ਮਨ ਜਾਣੀ,
ਇਸ ਤਰ੍ਹਾਂ ਆਪਣੇ ਮਨ ਵਿੱਚ ਜਾਣਿਆ ਵੀ ਮੈਂ ਹੁਣ ਇਸ ਦੀ ਆਵਾਜ਼ ਨੂੰ ਕੈਦ ਕਰ ਲਿਆ,
ਅਨਲ ਹੱਕ ਨੇ ਬੋਲੇ ਬਾਣੀ,
ਹੁਣ ਇਹ ਅਨਲ ਹੱਕ ਦੀ ਆਵਾਜ਼ ਨਹੀਂ ਪ੍ਰਗਟ ਕਰੇਗਾ।
ਕਾਲਜਾ ਵਿੱਚੋ ਮਝਾਰੀ,
ਜਦੋਂ ਸਾਧ ਸੰਗ ਜੀ ਕਿਤਨਾ ਸਮਾਂ ਉਸ ਸ਼ੀਸ਼ੇ ਵਿੱਚ ਸਵਾਹ ਪਈ ਬਤੀਤ ਹੋ ਗਿਆ,
ਏਕੇ ਤਨੀਆਂ ਹੁਤੀ ਕੁਆਰੀ,
ਇਹ ਮੁੱਲਾਂ ਦੇ ਘਰ ਦੇ ਵਿੱਚ ਇੱਕ ਲੜਕੀ ਸੀ ਕੁਆਰ ਅਵਸਥਾ ਵਾਲੀ,
ਸੀਸਾ ਮੁੱਖ ਖੋਲਣ ਕੀ ਨਾ,
ਕਹਿੰਦੇ ਨੇ ਕਿ ਉਹ ਜਿਹੜੀ ਸ਼ੀਸ਼ੀ ਮਰਤਵਾਨ ਸੀ ਉਹਦਾ ਮੂੰਹ ਇਸ ਲੜਕੀ ਨੇ ਖੋਲ ਲਿਆ,
ਸੁੰਘਿਓ ਲੱਖਿਓ ਸੁਗੰਧ ਬਹੀਨਾ,
ਇਸ ਵੇਲੇ ਸੁੰਘਿਆ ਤੇ ਸਮਝਿਆ ਵੀ ਤਾਂ ਸੁਗੰਧੀ ਤੋਂ ਬਿਨਾਂ ਕੋਈ ਵਸਤੂ ਹੈ,
ਕਾਟ ਬੀਜ ਤੇ ਮੁੱਖ ਮੈਂ ਪਾਈ,
ਥੋੜੀ ਜਿਹੀ ਸਵਾਹ ਕੱਢ ਕੇ ਆਪਣੇ ਮੂੰਹ ਦੇ ਵਿੱਚ ਪਾਉਣਾ ਕੀਤੇ,
ਕਸ਼ੂ ਨਾ ਸਾਧ ਤਾਹੇ ਕੋ ਆਈ,
ਉਹਦੇ ਵਿੱਚੋਂ ਵੀ ਕੋਈ ਸਵਾਦ ਨੀ ਇਸ ਨੂੰ ਆਉਣਾ ਕੀਤਾ,
ਵਿਚਾਰ ਇਹ ਕਿਆ ਹੋਈ,
ਦੇ ਵਿੱਚ ਵਿਚਾਰਦੀ ਵੀ ਇਹ ਕੀ ਹੋਏਗਾ,
ਸਾਧ ਸੁਗੰਧ ਨਾ ਜਿਸ ਮੈਂ ਕੋਈ,
ਇਸ ਵਿੱਚ ਨਾ ਕੋਈ ਸੁਗੰਧੀ ਹੈ ਤੇ ਨਾ ਕੋਈ ਸਵਾਦ ਆ ਰਿਹਾ,
ਇਤਨੇ ਆਨ ਧਰੀ ਕਰ ਮਾਹੀ,
ਇਹ ਪਿਤਾ ਨੇ ਲਿਆ ਕੇ ਘਰ ਦੇ ਚ ਰੱਖ ਦਿੱਤੀ ਹੈ,
ਤੂੰ ਕਾਜ ਕੀ ਦੀਸ ਨਾਹੀ,
ਇਹ ਤਾਂ ਕਿਸੇ ਕੰਮ ਵਾਲੀ ਵਸਤੂ ਨਹੀਂ ਕੋਈ ਦਿਸ ਰਹੀ,
ਅਬ ਤੇ ਹਮਲਾ ਰਹੋ ਤਿਸ ਤਾਈ,
ਕਹਿੰਦੇ ਨੇ ਕਿ ਉਹ ਲੜਕੀ ਦੇ ਤਾਈ ਗਰਭ ਜਿਹੜਾ ਸੀ ਉਹ ਟਿਕ ਗਿਆ,
ਇੱਕ ਦਿਨ ਪੇ ਚਿਹਨ ਲਿਖਾਈ,
ਕਈ ਦਿਨ ਜਿਸ ਵੇਲੇ ਹੋ ਗਏ ਤੇ ਚਿੰਨ ਪ੍ਰਗਟ ਹੋ ਗਏ,
ਮਾਦਰ ਪਿਦਰੀ ਪਿਖਤ ਬਿਸਮਾਨੇ,
ਮਾਤਾ ਤੇ ਪਿਤਾ ਜਿਹੜੇ ਸੀ ਵੇਖ ਕੇ ਹੈਰਾਨ ਹੋ ਗਏ,
ਦੂਤਰ ਭੂਕ ਕਰਮ ਪਹਿਚਾਨੇ,
ਆਪਣੀ ਦੁਖਤਰ ਲੜਕੀ ਦਾ ਤੇ ਖੋਟਾ ਕੰਮ ਜਿਹੜਾ ਸੀ ਪੁੱਤਰੀ ਨੂੰ ਖੋਟੇ ਕੰਮ ਕਰਨ ਵਾਲੀ ਪਹਿਚਾਣਿਆ,
ਜਿਤ ਮੈਂ ਚਿੰਤਾ ਵਧੀ ਬਸਾਲਾ,
ਇਹਨਾਂ ਦੇ ਚਿੱਦੇ ਚ ਬੜੀ ਭਾਰੀ ਚਿੰਤਾ ਵਧ ਗਈ,
ਕਿਉਂ ਵਿਚਾਰ ਕੀਨੂ ਤੇ ਕਾਲਾ,
ਇਸ ਤਰ੍ਹਾਂ ਕਹਿੰਦੇ ਵਿਚਾਰ ਕੀਤੀ ਉਸ ਸਮੇਂ,
ਇਸਕੋ ਮਾਰਨ ਹੈ ਸੁਭ ਕਾਜਾ,
ਕਹਿੰਦੇ ਲੜਕੀ ਨੂੰ ਮਾਰ ਦੇਣਾ ਹੀ ਸਾਰਿਆਂ ਤੋਂ ਚੰਗਾ ਕੰਮ ਹੈ,
ਸਭ ਜਗ ਮੈਂ ਰਹਿ ਆਵਤ ਲਾਜਾ,
ਸਾਰੇ ਸੰਸਾਰ ਦੇ ਅੰਦਰ ਸਾਡੀ ਇੱਜ਼ਤ ਪੱਤ ਰਹਿ ਆਵੇਗੀ,
ਜਿਸਾ ਵਿਖੇ ਜਾ ਪਰ ਕੈ ਸੋਇਓ,
ਜਦੋਂ ਇਹ ਭੈੜਾ ਸੰਕਲਪ ਕਰਕੇ ਰਾਤ ਨੂੰ ਸਾਧ ਸੰਗ ਜੀ ਸੌ ਗਿਆ,
ਇਸ ਪ੍ਰਕਾਰ ਕੋ ਸੁਪਨਾ ਹੋਇਓ,
ਇਹ ਜਿਹੜਾ ਮਲਾਣਾ ਸੀ ਤੇ ਇਸ ਤਰ੍ਹਾਂ ਇਹਨੂੰ ਸੁਪਨਾ ਇੱਕ ਅਨੁਭਵ ਹੋਇਆ,
ਦੁਖਤਰ ਹੀ ਮਾਰਨ ਜੋ ਮਰਠਾਨੀ,
ਕਹਿੰਦੇ ਨੇ ਜੋ ਆਪਣੀ ਲੜਕੀ ਨੂੰ ਮਾਰਨ ਵਾਸਤੇ ਤੂੰ ਆਪਣੇ ਮਨ ਦੇ ਚ ਭੈੜੀ ਵਾਸ਼ਨਾ ਟਿਕਾਈ ਆ,
ਇਹ ਬਿਲ ਤੋਏ ਹੋਏ ਦੁਖਦਾਨੀ,
ਇਹ ਜਿਹੜਾ ਢੰਗ ਤਰੀਕਾ ਤੈਨੂੰ ਬਹੁਤ ਹੀ ਦੁੱਖ ਦੇਣ ਵਾਲਾ ਹੋਵੇਗਾ,
ਨਾਸ ਹੋਏ ਕੋ ਤੋਰ ਤਦਾਈ,
ਕਹਿੰਦੇ ਤਦੋਂ ਸਭ ਕੁਝ ਤੇਰਾ ਜਿਹੜਾ ਇਹ ਨਾਸ ਹੋ ਜਾਵੇਗਾ,
ਨਾਹੇ ਤਾਂ ਤਜ ਦਿਓ ਇਸ ਮਤ ਤਾਈ,
ਨਹੀਂ ਤਾਂ ਇਹ ਜਿਹੜਾ ਖਿਆਲ ਹੈ ਭੈੜਾ ਇਸ ਨੂੰ ਛੱਡ ਦੇ,
ਮਲਾਨੇ ਭੈ ਤਬ ਖਾਈ,
ਇਹ ਜਿਹੜਾ ਮੁੱਲਾ ਸੀ ਇਸ ਨੇ ਆਪਣੇ ਹਿਰਦੇ ਚ ਬੜਾ ਡਰ ਧਾਰਿਆ
ਰਾਖੀ ਦੁਖਤਾਰੀ ਸਦਨ ਦੁਰਾਈ
ਆਪਣੇ ਘਰ ਦੇ ਚ ਇਸ ਲੜਕੀ ਨੂੰ ਛੁਪਾ ਕੇ ਰੱਖਣਾ ਕੀਤਾ
ਨੌ ਮਾਸ ਨੌ ਜਨਮਿਓ ਬਾਲਕੀ
ਨੌ ਮਹੀਨਿਆਂ ਤੋਂ ਬਾਅਦ ਬੱਚੇ ਦਾ ਜਨਮ ਹੋਇਆ
ਤੇ ਮਲਾਨੇ ਕਾਰੀ ਤਦਕਾਲ ਕੀ
ਕਹਿੰਦੇ ਮੁੱਲਾ ਜਿਹੜਾ ਸੀ ਤੇ ਇਸ ਬਾਲਕ ਨੂੰ ਲੈ ਕੇ ਬੜੀ ਛੇਤੀ ਨਾਲ
ਇੱਕ ਮਟਕੇ ਕੇ ਭੀਤਰ ਡਾਲਾ
ਇੱਕ ਜਿਹੜਾ ਮਟਕਾ ਸੀ ਨਾ ਭਾਂਡਾ ਸੀ ਤੇ ਉਹਦੇ ਚ ਇਸ ਨੂੰ ਪਾ ਕੇ
ਮੂੰਹ ਬਹਾਇਓ ਨਦੀ ਮਝਾਰਾ
ਇਹਦਾ ਮੂੰਹ ਜਿਹੜਾ ਸੀ ਬੰਨ ਕੇ ਇਸ ਨੂੰ ਨਦੀ ਚ ਭਾਂਡੇ ਨੂੰ ਰੋੜ ਦਿੱਤਾ
ਗਾਜਰ ਹੁਤੀ ਹੁਤੋ ਤੀਰ ਪਰ ਬਾਰੀ
ਕਹਿੰਦੇ ਨੇ ਨਦੀ ਦਾ ਜਿਹੜਾ ਪਾਣੀ ਸੀ ਉਹਦੇ ਕਿਨਾਰੇ ਉੱਤੇ ਦੂਰ ਜਾ ਕੇ ਇੱਕ ਗਾਜਰ ਨਾਮ ਧੋਬੀ ਵਸਤਰ ਧੋ ਰਿਹਾ ਸੀ
ਇਹ ਨਿਕਾਸ ਤੇ ਖੋਲ ਨਿਹਾਰੀ
ਉਹਨੇ ਉਹ ਭਾਂਡਾ ਉਹਦੇ ਹੱਥ ਲੱਗਾ ਕੱਢ ਲਿਆ ਤੇ ਉਸਨੇ ਉਹਨੂੰ ਖੋਲ ਕੇ ਵੇਖਿਆ
ਜਿਵੇਂ ਬਲੋ ਕਿਉਂ ਅੰਤਰ ਕੋਦ ਕੀ
ਜਿਸ ਵੇਲੇ ਸਾਧ ਸੰਗ ਜੀ ਵੇਖਿਆ ਵੀ ਇਹ ਭਾਂਡੇ ਦੇ ਤਾਂ ਕੋਦਕ ਬੱਚਾ ਹੈ
ਉਰਮੋਦ ਕੀ
ਬੜੀ ਪ੍ਰਸੰਨਤਾ ਦੇ ਨਾਲ ਇਸ ਨੇ ਬੱਚੇ ਨੂੰ ਚੁੱਕ ਲਿਆ
ਖਾਨੇ ਆਨੇ ਪਾਲਣਾ ਕੀਨੋ
ਆਪਣੇ ਖਾਨੇ ਘਰ ਦੇ ਚ ਲਿਆ ਕੇ ਇਸ ਦੀ ਪਾਲਣਾ ਕੀਤੀ
ਸ਼ਮਸੀ ਤਬਰੇਜ ਨਾਮ ਧਰ ਲੀਨੋ
ਇਸ ਦਾ ਨਾਮ ਜਿਹੜਾ ਸੀ ਸ਼ਮਸ਼ ਤਬਰੇਜ ਧਰ ਨਾਮ ਰੱਖਣਾ ਕੀਤਾ
ਕਿਤਕ ਬਰਖ ਮੈਂ ਭਇਓ ਬਡੇਰੋ
ਕਈ ਸਾਲਾਂ ਦੇ ਚ ਜਵਾਨ ਹੋ ਗਿਆ
ਇਹ ਮਸਤਾਨੋ ਤੌਰੀ ਕਨੇਰੋ
ਜਿਸ ਦਾ ਸੁਭਾਅ ਜਿਹੜਾ ਮਸਤਾਨਾ ਹੈ ਤੌਰ ਸੁਭਾਅ ਨੂੰ ਕਹਿੰਦੇ ਨੇ
ਇਹ ਮੁੱਲਾ ਕੀ ਮਕਤਬ ਜੋਈ
ਇਹ ਜਿਹੜਾ ਮੁੱਲਾ ਸੀ ਸਾਧ ਸੰਗ ਜੀ ਜਿਹੜੀ ਇਹਦੀ ਮਕਤਬ ਨਾਮ ਮਦਰਸਾ ਸੀ ਪਾਠਸ਼ਾਲਾ ਸੀ ਜਿੱਥੇ ਬੱਚਿਆਂ ਨੂੰ ਪੜਾਉਂਦਾ ਸੀ
ਇੱਕ ਦਿਨ ਮੈਂ ਪਹੁੰਚੋ ਚਲ ਸੋਈ
ਇੱਕ ਦਿਨ ਇਹ ਚੱਲ ਕੇ ਉੱਥੇ ਪਹੁੰਚ ਗਿਆ
ਮਾਲਕ ਮਿਲੇ ਬ੍ਰਿੰਦ ਤੇ ਥਾਨਾ
ਬਹੁਤ ਸਾਰੇ ਪੜ੍ਹਨ ਵਾਲੇ ਬੱਚੇ ਇਕੱਠੇ ਉੱਥੇ ਹੋਏ ਹੋਏ ਸਨ
ਸਭ ਕਿਤਾਬ ਪੁਰਾਣਾ
ਕਹਿੰਦੇ ਕੁਰਾਨ ਜੀ ਜਿਹੜੀ ਕਿਤੇਬ ਹੈ ਤੇ ਉਹਦਾ ਸਬਕ ਪੜ੍ਹ ਰਹੇ ਸਨ
ਈਸ਼ਰ ਤਾਂ ਮਲਾਨਾ ਨਾਹੀ
ਕਹਿੰਦੇ ਜਿਹੜਾ ਮੁੱਲਾ ਆਪਣੇ ਘਰ ਵਿਚ ਗਿਆ ਹੋਇਆ ਸੀ ਤੇ ਬੱਚਿਆਂ ਨੂੰ ਸਬਕ ਦੇ ਗਿਆ ਸੀ ਪੜ੍ਹ ਰਹੇ ਸਨ
ਉਹ ਤੋਂ ਆਪਣੇ ਘਰ ਮਾਹੀ
ਆਪਣੇ ਘਰ ਦੇ ਚ ਗਿਆ ਹੋਇਆ ਸੀ
ਕਿਤਾਬ ਸਬਕੀ ਬਰਿਆਈ
ਇਹ ਜਿਹੜਾ ਸ਼ਮਸ ਤਬਰੇਜ ਹੈ ਨੇ ਸਾਰੇ ਬੱਚਿਆਂ ਦੀਆਂ ਮੱਲੋ ਮੱਲੀ ਕਿਤਾਬਾਂ ਖੋਹ ਕੇ
ਆਏ ਹੌਜ ਮੈਂ ਦੀਨ ਬਗਾਈ
ਜਿੱਥੇ ਬੱਚੇ ਫੱਟੀਆਂ ਧੋਂਦੇ ਸੀ ਤੇ ਉਹ ਹੌਜ ਪਾਣੀ ਵਾਲਾ ਉਹਦੇ ਚ ਬਗਾ ਕੇ ਮਾਰੀਆਂ
ਅਭੀ ਭਇਓ ਸਿਸਨ ਮੈਂ ਰੋਰਾ
ਉਦੋਂ ਕਹਿੰਦੇ ਸਿਸਨ ਬੱਚਿਆਂ ਦੇ ਸਾਰਿਆਂ ਦੇ ਚ ਰੌਲਾ ਪੈ ਗਿਆ
ਮਲਾਨਾ ਘਰ ਤੇ ਦੌੜਾ
ਜਿਹੜਾ ਮੁੱਲਾ ਸੀ ਘਰ ਤੋਂ ਦੌੜਾ ਹੀ ਆਇਆ
ਪਾਛੇ
ਦੌੜਿਆ ਇਹਦੇ ਪਿੱਛੇ ਆਪਣੇ ਪਕੜਨ ਵਾਸਤੇ ਮੁੱਲਾ ਜਿਹੜਾ ਸੀ ਸ਼ਮਸ ਤਬਰੇਜ਼ ਦੇ ਪਰ ਪਕੜਿਆ ਨੀ ਗਿਆ ਤੇ ਹੈਰਾਨ ਹੋ ਗਿਆ
ਹੌਜ ਸਮੀਪ ਗਿਆ ਤਬ ਚੱਲ ਚੱਲ ਤਬ ਹੀ
ਜਿਹੜਾ ਇਹ ਹੌਜ ਸੀ ਇਹਦੇ ਪਾਸ ਜਿਸ ਵੇਲੇ ਮੁੱਲਾ ਚੱਲ ਕੇ ਗਿਆ
ਨਿਕਾਲ ਸੀ ਕਿਤਾਬਾਂ ਸਭ ਹੀ
ਸਾਰੇ ਬੱਚਿਆਂ ਦੀਆਂ ਕਿਤਾਬਾਂ ਜਿਹੜੀਆਂ ਸੀ ਕੱਢ ਲਈਆਂ ਪਾਣੀ ਵਿੱਚੋਂ
ਪਰਸੋਂ ਝਾਰਤੀ ਗਰਦ ਉਡਾਈ
ਕਹਿੰਦੇ ਉਹਨਾਂ ਨੂੰ ਪਾਣੀ ਨੀ ਛੋ ਸਕਿਆ ਤੇ ਉਹ ਕਿਤਾਬਾਂ ਨੂੰ ਝਾੜਿਆ ਤੇ ਉਹਨਾਂ ਦੇ ਚੋਂ ਉਸੇ ਤਰ੍ਹਾਂ ਗਰਦ ਜਿਹੜੀ ਮਿੱਟੀ ਉਲਣਾ ਕੀਤੀ
ਇਹ ਅਜਬਤ ਤੇ ਦੀਨ ਦਿਖਾਈ
ਇਹ ਬੜੀ ਭਾਰੀ ਕਰਾਮਾਤ ਇਸ ਨੇ ਉੱਥੇ ਸ਼ਮਸ ਤਬਰੇਜ਼ ਨੇ ਦਿਖਾਉਣਾ ਕੀਤੀ
ਕਿਉਂ ਬਲੋਕ ਮੁੱਲਾ ਬਸਮਾਨਾ
ਇਸ ਤਰ੍ਹਾਂ ਦੀ ਸ਼ਕਤੀ ਵੇਖ ਕੇ ਮੁੱਲਾ ਜਿਹੜਾ ਸੀ ਬਹੁਤ ਹੈਰਾਨ ਹੋਇਆ
ਅਜਮਤਵਾਨ ਮਹਾਨ ਪਛਾਣਾ
ਬੜਾ ਭਾਰੀ ਕਰਾਮਾਤੀਆ ਇਸ ਨੂੰ ਪਹਿਚਾਨਣਾ ਕੀਤਾ
ਆਪ ਹੀ ਕਿਤਾਬਾਂ ਪਰਸਿਓ ਨਾਹੀ
ਕਹਿੰਦੇ ਆਪ ਜਿਹੜਾ ਪਾਣੀ ਸੀ ਕਿਤਾਬਾਂ ਨੂੰ ਨਹੀਂ ਛੋ ਸਕਿਆ
ਔਰ ਤੂਰ ਝਾੜਨ ਤਿੰਨ ਮਾਹੀ
ਫੇਰ ਕਿਤਾਬਾਂ ਦੇ ਵਿੱਚੋਂ ਮਿੱਟੀ ਜਿਹੜੀ ਸੀ ਝਾੜ ਕੇ ਵਿਖਾ ਦਿੱਤੀ
ਮੁਰਸ਼ਦ ਜਾਨ ਪਰਿਓ ਤਵ ਪਾਈ
ਉਸ ਵੇਲੇ ਦੇ ਪਾਸ ਗਿਆ ਆਪਣਾ ਮੁਰਸ਼ਦ ਇਹਨੂੰ ਗੁਰੂ ਬਣਾ ਲਿਆ ਵੀ ਮੈਨੂੰ ਕੋਈ ਉਪਦੇਸ਼ ਦਿਓ ਤੇ ਇਹਦੇ ਪੈਰੀ ਚਰਨੀ ਪਿਆ
ਖੁਦਾਏ ਮੰਗੀ ਦਿਓ ਬਤਲਾਈ
ਇਹ ਮੁਲਾਣਾ ਕਹਿੰਦਾ ਜੀ ਖੁਦਾ ਦਾ ਰਸਤਾ ਮੈਨੂੰ ਦੱਸ ਦੇਵੋ
ਇਹੋ ਸ਼ਮਸ ਜੇ ਅਸੀ ਮਨ ਤੇਰੇ
ਇਹ ਸ਼ਮਸ ਤਬਰੇਜ਼ ਕਹਿੰਦਾ ਜੇ ਕਰਕੇ ਤੁਹਾਡੇ ਮਨ ਵਿੱਚ ਖੁਦਾ ਦਾ ਰਸਤਾ ਜਾਣਨ ਦੀ ਇੱਛਾ ਹੈ
ਆਇਸ ਮੁਰਮਾਨੋ ਬਿਨ ਦੇਰੇ
ਤਾਂ ਫਿਰ ਮੈਨੂੰ ਮੇਰੀ ਆਗਿਆ ਤੈਨੂੰ ਬਿਨਾਂ ਦੇਰ ਤੋਂ ਮੰਨਣੀ ਪਵੇਗੀ
ਮਨ ਸ਼ਰਾਬ ਹੀ ਪਿਆਓ ਮੁਝ ਤਾਈ
ਕਹਿੰਦਾ ਪਹਿਲਾਂ ਤਾਂ ਮੈਨੂੰ ਲਿਆ ਕੇ ਸ਼ਰਾਬ ਪਿਆਉਣਾ ਕਰ
ਜੇ ਦੁਖਤਾਰੀ ਦੇਵੋ ਸੰਗ ਪਾਈ
ਤੇ ਫੇਰ ਆਪਣੀ ਲੜਕੀ ਦੇ ਘਰ ਵਿੱਚ ਮੈਨੂੰ ਭੇਜ ਦੇ
ਹੁਕਮ ਲਾਨਾ ਡੋਲਿਓ ਨਾਹੀ
ਸੁਣ ਕੇ ਇਹਦੀ ਇੱਕ ਪਰਖ ਸੀ ਸਾਧ ਸੰਗ ਜੀ ਪਹਿਲੇ ਪੀਰ ਫਕੀਰ ਪਰਖ ਕਰਦੇ ਸੀ ਭਾਂਡਾ ਪਰਖਦੇ ਸੀ ਵੀ ਇਹ ਵਸਤੂ ਪੈਣ ਵਾਲੀ ਕਿ ਐਵੇਂ ਤਾਂ ਨਹੀਂ ਹੈ اس واسطے پرخ بھی ایسی رکھی پہ ڈول جاوے کہندے پر ملانا ڈولیا نہیں ہے
لیکن نو اپنے گھر ماہی
اپنے گھر دے تے شمس تبریز نو لے کے چلے گیا
منکٹ سائے بٹھائے سا پریتی
منجا ڈا کے اُدے اُتے بستر بچا کے پریم دے سمیت اینو بٹھاونا کیتا
آپے آن سرا تک کیتی
آپ ہی لیا کے جڑی سرا سی اس دے پاس رکھ دتے
نجی دکھ تر تے نکٹ بٹھائی
اپنی لڑکی جڑی سی تے اس نو بھیج دتا
ترک پاڑ دے کلف لگائی
کر دے دروازے جڑے سی بند کر کے جندرا لا دتا
سمے سم سی نج مات سنگارے
تے ہن ہے تے دی ماتا اے سی او لڑکی تے شمس تبریز جڑا سی اپنی ماتا دے نال تدوں
اپنا سربی پرسنگ اجارے
اپنا سارا پرسنگ اپنی ماتا نو دس دتا تے اس طرح میرا بچا ہویا تے او مینوں دھوبی نے پھڑیا تے اس طرح میری پالنا ہوئی ہے
اور گرب تے جنم ہمارا
کہن لگا تیرے پیڑ تو میرا جنم ہونا کیتا
استن میں نہ پیو تس بارا
کہندے میں تیرے استن دا اس ویلے دودھ نہیں پی سکیا سی
اب میں پیو دیو ہے ماتا
کہن لگا ہے ماتا مینوں دودھ دے تے ہن میں پیواں گا
جان گئی سو سگری باتا
اس دی ماتا ساری جڑی گل بات سی کتھا نو سمجھ گئی پی جو اس نے کیا وہ ٹھیک ہویا ہے
لے جو گئے بالک پت میرا
جو میرا پتا بچے نو ہی لے کے جمدے بچے نو لے گیا سی
ستا بکھے جائے تن گیرا
جا کے مٹکے چ پا کے انہیں ندی چ روڑ دتا سی
حکن پاریو کین بڈیرا
وہ کسے نے پالنا کر کے بچے دی بڈا کر دتا
ہستے استر شیر بدھیرا
گلاں باتاں کردیاں کردیاں صاحب سنگ جی اس دے آسناں دے وچ دودھ جڑا سی اتریا آیا
سمجھ کے او میں جاؤں اب ہی
اے شمس تبریز کہندا ماتا میں ہنے ہی جاندا ہاں کیونکہ کتھا ہی ساری دسنی سی
تب پیتی بجھن لگ جب ہی
جس ویلے تیرا پتا میرے واسطے پوچھن لگے تینوں
اے تو اس بد دیو بتائے
تاں تو اے اپنے پتا نو اس ڈھنگ دے نال دس دیویں
دیو ابے سو امکی تھائے
تے او فلانی تھاں دے وچ ہن چلے گیا ہے
توں بجھو کچھ چہت جتا ہوں
جے کر کے پتا تون کچھ پوچھنا کچھ پوچھنا چاہنا اپدیش
ملو جائے تے تھل کے ماہو
تا اس جگہ دے جا کے انہوں بیٹھنا کر
نکس گئے ہوتا وہر پدارا
سنگ جی اتوں نکل گیا تے باہر چلے گیا
الف رہو لاگو تس بارا
جندرا تے دروازہ جڑا اسی طرح ہی لگا رہا
دن چڑھ آنے ملانے کھولا
جدو دن چڑھیا تے آ کے ملا نے کھولنا کیتا
نجی دکھ تری کو دیکھت بولا
اپنی جڑی دکھ تر لڑکی ہے اس نو ویکھ کے بولیا
کہاں گئے اس ہتو نسماہی
کہندے او کتھے گیا جڑا رات اس مکان دے وچ میں پرویش کیتا سی
بریک پاڑی کھلے ایہو نہیں
یہ دروازے بھی پیڑے ہوئے نے جدرا بھی لگیا ہوا سی کھلے نہیں
جس نے سر بات ہی سمجھائی
یہ ساری اس دی لڑکی نے جنی کتھا پرسنگ وہ سمجھا دتے
جائے ملو ہوئے تس تھائی
کہندے جا کے ملو انہاں نوں تے اس تھاں دے وچ ہوے گا
سن کے تورن مہر پیانا
اے ملانا اپنی لڑکی تو سن کے چھیتی چل پیا
ملو جائے بیسے تے تھانا
کہندے نے جا کے ملیا تے اس جگہ دے اتے بیٹھ گئے
دین پہ او پرے او جب پائی
جدو اس جگہ دے اتے جا کے ملیا تے بہت ہی نمرتا دے نال انہاں دے چرنی پیا شمس تبریز دے
شمس دین اپدیش بتائی
ادو شمس تبریز نے اس نو اپدیش جڑا سی دس دتا
میرے خدائے بھید سمجھایو
خدا دے ملن دا جڑا بھید سی او سارا سمجھا دتا
اپرتھام تم آپ سدایو
آپ ہور جگہ دے وچ اس ویلے چلے گیا
تو جپن کے تو کالا
جدو کتنا سماں ساتھ سنگ جی اس طرح بتیت ہو گیا
ایک بھوپت ہتو بسالا
اتے کہندے ایک بڑا بھاری راجا سی
کس کارن تے ست مر گئے ہو
کسے کارن کر کے او دا بچہ جڑا سی پنج پودک شریر چھڈ گیا
بہت شوق میں بے بل بہے ہو
وہ راجا بہت ہی شوق دے آتر ہو کے بڑا ہی بے بل گھبرایا ہویا سی
ان کے لین فقیر ملانے
ਉਹਨੇ ਜਿਹੜੇ ਸ਼ਕਤੀ ਵਾਲੇ ਆਪਣੇ ਆਪ ਨੂੰ ਮੁੱਲਾਂ ਤੇ ਫਕੀਰ ਕਹਾਉਂਦੇ ਸੀ ਉਹ ਸਾਰੇ ਫੜ ਕੇ ਕੈਦ ਕਰ ਲਏ,
ਮੌਦਿਆਂ ਕਰ ਕੈਦ ਕਰਾਨੇ,
ਬੜੇ ਭਾਰੀ ਲਿਆ ਕੇ ਸਾਰੇ ਇਕੱਠੇ ਕਰਕੇ ਕੈਦ ਕਰ ਲਏ,
ਇਸ ਵਿਧੀ ਬਾਗ ਬਗੋਵਾ,
ਸਾਰੇ ਪੀਰਾਂ ਤੇ ਫਕੀਰਾਂ ਮਲਾਣਿਆਂ ਨੂੰ ਇਸ ਤਰ੍ਹਾਂ ਰਾਜਾ ਕਹਿਣ ਲੱਗਾ,
ਪੂਰਾ ਪੈਗੰਬਰ ਈਸਾ ਹੋਵਾ।
ਕਹਿੰਦਾ ਮੈਂ ਸੁਣਿਆ ਹੈ ਵੀ ਪਹਿਲਾ ਪੈਗੰਬਰ ਜਿਹੜਾ ਹੈ ਤੇ ਈਸਾ ਹੋਇਆ, ਯਸੂ ਮਸੀਹ ਹੋਇਆ।
ਤਿੰਨ ਕਿਤਾਬ ਮੈਂ ਲਿਖੋ ਬਣਾਈ,
ਕਹਿੰਦੇ ਉਹਨੇ ਕਿਤਾਬ ਦੇ ਅੰਦਰ ਯਸੂ ਮਸੀਹ ਨੇ ਤੇ ਇਸ ਤਰ੍ਹਾਂ ਬਣਾ ਕੇ ਲਿਖਿਆ,
ਤੂੰ ਮੈਂ ਤੁਮ ਤੋਂ ਦਿਉ ਸੁਣਾਈ,
ਉਹ ਮੈਂ ਤੁਹਾਡੇ ਤਾਈ ਸਾਰੀ ਗੱਲ ਸੁਣਾ ਦਿੰਦਾ ਹਾਂ,
ਪੂਰਾ ਮੈਂ ਮੁਰਦਾ ਜਿੰਦਾ ਕਰੋ,
ਮੈਂ ਮੁਰਦੇ ਦੇ ਤਾਈ ਜਿੰਦਾ ਕਰਦਾ ਹਾਂ,
ਖੁਦਾ ਕੇ ਸਾਥ ਹੀ
ਖੁਦਾ ਦੇ ਹੁਕਮ ਦੇ ਨਾਲ
ਹੋਏ ਅਗਾਰੀ ਜਗਤ ਮਹਿ।
ਕਹਿੰਦੇ ਅੱਗੇ ਨੂੰ ਤੇ ਇਸ ਤਰ੍ਹਾਂ ਫਕੀਰ ਤੇ ਫਕੀਰ ਜਿਹੜੇ ਸੰਸਾਰ ਵਿੱਚ ਹੋਣਗੇ ਸ਼ਕਤੀ ਵਾਲੇ,
ਐਸੇ ਸੁਣ ਤਿੰਨ ਗਾਥ ਹੀ,
ਉਹਨਾਂ ਦੀ ਗਾਥ ਜਿਹੜੀ ਗੱਲ ਹੈ ਕਥਾ ਇਸ ਤਰ੍ਹਾਂ ਸੁਣਨਾ ਕਰੋ,
ਪੀ ਆਪਣੋ ਜਬ ਹੀ ਹੁਕਮ ਉਚਰਹੀ।
ਕਹਿੰਦੇ ਜਦੋਂ ਆਪਣਾ ਹੁਕਮ ਤੇ ਇਸ ਤਰ੍ਹਾਂ ਉਚਾਰਨਗੇ ਵੀ ਮੇਰੇ ਹੁਕਮ ਦੇ ਨਾਲ,
ਮੁਰਦੇ ਕੋ ਜਿੰਦਾ ਸੋ ਕਰਹੀ,
ਤੇ ਮੁਰਦਾ ਜਿੰਦਾ ਹੋ ਜਾਵੇ ਤੇ ਉਹ ਮੁਰਦਾ ਜਿੰਦਾ ਹੋ ਜਾਏਗਾ, ਮੇਰੇ ਹੁਕਮ ਦੇ ਨਾਲ ਮੁਰਦਾ ਜਿੰਦਾ ਹੋ ਜਾਵੇ।
ਕਿਉਂ ਲਿਖ ਗਏ ਹੋ, ਲਿਖ ਦਿਓ ਪੈਗੰਬਰ ਸਾਰੋ।
ਕਹਿੰਦੇ ਇਸ ਤਰ੍ਹਾਂ ਜਿਹੜਾ ਤੁਹਾਡਾ ਤੇ ਇਸ ਤਰ੍ਹਾਂ ਜੀਸਸ ਹੈ ਤੇ ਆਪਣੇ ਯਸੂ ਮਸੀਹ ਹੈ ਤੇ ਉਹ ਲਿਖ ਗਿਆ, ਤੇ ਇਹ ਇਹੋ ਜਿਹਾ ਖਿਆਲ ਕੁਰਾਨ ਦੀ ਜਿਹੜੀ ਮੁਸਲਮਾਨਾਂ ਦੀ ਕਿਤੇਬ ਉਹਦੇ ਵਿੱਚ ਵੀ ਆਉਂਦੇ ਨੇ, ਹਾਂਜੀ ਅੱਗੇ ਪੜ੍ਹੋ,
ਨਿੱਕੇ ਹਿਰਦੇ ਵਿਖੇ ਵਿਚਾਰੋ,
ਆਪਣੇ ਹਿਰਦੇ ਚੰਗੀ ਤਰ੍ਹਾਂ ਵਿਚਾਰਨਾ ਕਰੋ,
ਮੇਰੋ ਸੁਖ ਮਰ ਗਏ ਉਹ ਦੁੱਖ ਪਾਏ,
ਮੇਰਾ ਕਹਿੰਦਾ ਪੁੱਤਰ ਦੁੱਖ ਪਾ ਕੇ ਮਰ ਗਿਆ,
ਆਪੋ ਅਬ ਤੁਮ ਦੇਹੋ ਜਵਾਏ,
ਤੁਸੀਂ ਹੁਣ ਸ਼ਕਤੀ ਵਾਲੇ ਪੀਰ ਤੇ ਫਕੀਰ ਹੋ ਤੇ ਉਸ ਨੂੰ ਜਿਉਂਦਾ ਕਰ ਦਿਓ,
ਨੱਤ ਭਾਖੋ ਮਿਲ ਕੇ ਸਭ ਲੋਕਾਂ,
ਨਹੀਂ ਤਾਂ ਮੈਂ ਸਾਰੇ ਲੋਕਾਂ ਨੂੰ ਮਿਲ ਕੇ ਕਹਾਂਗਾ,
ਲਿਖੋ ਪੈਗੰਬਰ ਇਹ ਦਰੋਗਾ,
ਜਿਹੜਾ ਤੁਹਾਡੇ ਪੈਗੰਬਰਾਂ ਨੇ ਲਿਖਿਆ ਹੋਇਆ ਕਿਤੇਬ ਦੇ ਅੰਦਰ ਇਹ ਸਾਰਾ ਦਰੋਗਾ ਝੂਠ ਤੇ ਛਲ ਹੈ,
ਇਸ ਵਿੱਚ ਧੂਪਤ ਕੀ ਸੁਣਵਾਨੀ,
ਇਸ ਤਰ੍ਹਾਂ ਸਾਧ ਸੰਗ ਜੀ ਰਾਜੇ ਦੀ ਗੱਲਬਾਤ ਸੁਣ ਕੇ
ਤਮਾਨ ਪੇ ਤੇ ਕਿਨੋ ਨਾ ਮਾਨੀ,
ਸਾਰੇ ਬੜੇ ਫਿਕਰ ਵਾਲੇ ਹੋ ਗਏ ਤੇ ਕਿਸੇ ਨੇ ਵੀ ਇਹ ਗੱਲ ਨਾ ਮੰਨੇ,
ਬੈਠੇ ਸਭ ਹੀ ਕੈਦ ਮਝਾਰੀ,
ਸਾਰੇ ਮਲਾਣੇ ਪੀਰ ਫਕੀਰ ਕੈਦ ਵਿੱਚ ਬੈਠੇ ਨੇ,
ਹੁਕਮ ਪਾਏ ਨਾ ਪਾਏ ਵਿਚਾਰੀ,
ਟੁੱਟਣ ਦਾ ਜਿਹੜਾ ਉਪਾ ਯਤਨ ਹੈ ਤੇ ਉਹ ਨੀ ਪਾਉਂਦੇ, ਵਿਚਾਰ ਕਰਦੇ ਆ,
ਹੇਠੋ ਆਪ ਸਮਝ ਚੱਲ ਗਏ ਹੋ,
ਉੱਥੇ ਸਾਧ ਸੰਗ ਜੀ ਇਹ ਜੇਲ ਦੇ ਵਿੱਚ ਸ਼ਮਸ ਤਬਰੇਜ਼ ਆਪ ਚੱਲ ਕੇ ਗਿਆ,
ਕੈਦਨ ਕੋ ਬੁਝਤ ਅਸ ਭਇਓ,
ਇਹ ਸਾਰੇ ਕੈਦੀ ਹੋਏ ਪੀਰਾਂ ਤੇ ਫਕੀਰਾਂ ਨੂੰ ਇਹਨੇ ਪੁੱਛਣਾ ਕੀਤਾ,
ਬੈਠੇ ਤੋਂ ਚਿੰਤਾ ਤੁਰ ਹੋਈ,
ਕਹਿੰਦੇ ਵੇ ਕਿਉਂ ਫਿਕਰ ਦੇ ਚ ਹੋ ਕੇ ਤੁਸੀਂ ਬੈਠੇ ਹੋ,
ਮੇਰੋ ਤੁਮਰੋ ਕਾਰਜ ਕੋਈ,
ਤੁਹਾਡਾ ਕੋਈ ਕੰਮ ਜਿਹੜਾ ਉਹ ਵਿਗੜ ਗਿਆ ਹੋਇਆ,
ਸਭ ਨੇ ਸੁਣਿਆ ਇਸ ਗਿਰਾ ਵਿਚਾਰੀ,
ਸਾਰਿਆਂ ਨੇ ਸੁਣ ਕੇ ਇਸ ਤਰ੍ਹਾਂ ਬਾਣੀ ਉਚਾਰਨ ਕੀਤੀ,
ਕਹਿ ਮੁਰਦਾ ਦਿਓ ਜਵਾਰੀ,
ਰਾਜਾ ਸਾਨੂੰ ਕਹਿੰਦਾ ਵੀ ਮੇਰਾ ਜਿਹੜਾ ਮੁਰਦਾ ਹੋਇਆ ਬੱਚਾ ਇਹਨੂੰ ਜਿੰਦਾ ਕਰ ਦਿਓ,
ਕਹਿ ਕੇ ਰਾਖੇ ਕੈਦ ਮਝਾਰੀ,
ਇਹ ਸਾਨੂੰ ਕੈਦ ਦੇ ਚ ਪਕੜ ਕੇ ਰੱਖੇਗਾ,
ਐਸੀ ਸਖਤ ਨਾ ਕਿਸਮੇ ਭਾਰੀ,
ਐਸੀ ਸ਼ਕਤੀ ਕਿਸੇ ਦੇ ਅੰਦਰ ਭਾਰੀ ਨਹੀਂ ਜਿਹੜਾ ਇਸ ਦੇ ਬੱਚੇ ਨੂੰ ਜਿਉਂਦਾ ਕਰ ਦੇਵੇ,
ਉਸ ਕਹਿ ਮੈਂ ਦਿਉ ਜਵਾਏ,
ਇਹ ਜਿਹੜਾ ਸ਼ਮਸ ਤਬਰੇਜ਼ ਕਹਿੰਦਾ ਸੀ ਮੈਂ ਜਿਉਂਦਾ ਤਾਂ ਕਰ ਦਿਆਂਗਾ,
ਤੂੰ ਮੁਝ ਕੋ ਹੋਵੋ ਦੁਖਦਾਏ,
ਕਹਿੰਦਾ ਜਿਹੜੇ ਤੁਸੀਂ ਹੁਣ ਕਹਿ ਰਹੇ ਵੀ ਇਹਨੂੰ ਜਿਉਂਦਾ ਕਰ ਦੇ, ਤੁਸੀਂ ਮੈਨੂੰ ਦੁੱਖ ਦੇਣ ਵਾਲੇ ਬਣ ਜਾਣਾ,
ਕਰ ਜੋਰੇ ਸੁਣ ਕੇ ਆਉ ਸਭ ਹੀ,
ਇਹ ਸ਼ਮਸ ਤਬਰੇਜ ਦੀਆਂ ਗੱਲਾਂ ਸੁਣ ਕੇ ਸਾਰੇ ਪੀਰ ਮਲਾਣੇ ਫਕੀਰਾਂ ਨੇ ਹੱਥ ਜੋੜੇ,
ਤੂੰ ਹਮ ਦੁੱਖ ਦੇ ਨਾ ਕਭੀ,
ਕਹਿੰਦੇ ਅਸੀਂ ਤੈਨੂੰ ਕਦੇ ਵੀ ਦੁੱਖ ਨਹੀਂ ਦੇਵਾਂਗੇ,
ਇਸੇ ਜਵਾਏ ਛੁਟਾਵੋ ਸਾਰੇ,
ਕਹਿੰਦੇ ਇਸ ਨੂੰ ਜਿਉਂਦਾ ਕਰ ਦੇ ਬੱਚੇ ਨੂੰ ਤੇ ਸਾਰਿਆਂ ਨੂੰ ਕੈਦ ਦੇ ਚੋਂ ਛੁਡਾ ਦੇ,
ਮਿਲ ਕੇ ਬੰਦੇ ਪਾਏ ਤੁਮਾਰੇ,
ਅਸੀਂ ਇਕੱਠੇ ਹੋ ਕੇ ਤੇਰੇ ਪੈਰਾਂ ਦੇ ਉੱਤੇ ਮੱਥਾ ਟੇਕਦੇ ਹਾਂ,
ਤਾਂ ਚੱਲ ਸਮਸੀ ਗਏ ਤੇ ਥਾਈ,
ਉਦੋਂ ਇਹਨਾਂ ਦੀ ਬੇਨਤੀ ਸੁਣ ਕੇ ਸ਼ਮਸ ਤਬਰੇਜ ਉੱਥੇ ਚਲੇ ਗਿਆ,
ਜਾਏ ਠਾਂਡ ਹੋਏ ਗਿਰਾ ਅਲਾਈ,
ਜਿੱਥੇ ਉਹ ਰਾਜੇ ਦਾ ਲੜਕਾ ਪਿਆ ਸੀ ਮਰਿਆ, ਜਾ ਕੇ ਇਸ ਤਰ੍ਹਾਂ ਇਹਨੇ ਉਚਾਰਨ ਕੀਤਾ ਬੋਲ,
ਮੇਰੇ ਹੁਕਮ ਸਾਥ ਉੱਠ ਜੀਵੋ,
ਕਹਿੰਦਾ ਮੇਰੇ ਹੁਕਮ ਦੇ ਨਾਲ ਉੱਠ ਕੇ ਜਿਉਂਦਾ ਹੋ ਜਾ,
ਵਿਚਰੋ ਪੂਰਬ ਜਿਉਂ ਅਬ ਥੀਵੋ,
ਤੇ ਜਿਸ ਤਰ੍ਹਾਂ ਤੂੰ ਪਹਿਲਾਂ ਫਿਰਦਾ ਤੁਰਦਾ ਸੀ ਉਸੇ ਤਰ੍ਹਾਂ ਹੀ ਫਿਰ ਤੁਰ, ਉਸੇ ਤਰ੍ਹਾਂ ਹੋ ਜਾ ਤੇ ਮੇਰੇ ਹੁਕਮ ਦੇ ਨਾਲ ਜਿੰਦਾ ਉੱਠ ਖੜ,
ਤਾਂ ਜੋ ਮ੍ਰਿਤਕ ਪਰਿਓ,
ਕਹਿੰਦੇ ਉਸ ਸਮੇਂ ਜਿਹੜਾ ਉੱਥੇ ਮਰਿਆ ਬੱਚਾ ਪਿਆ ਸੀ,
ਬੈਠੋ ਨ੍ਰਿਪ ਦੁੱਖ ਪਰ ਹਰਿਓ,
उठ के बैठ गया राजे का सारा दुख दूर हो गया
हिरदे पा आनंद सब ताई
सारा दे मन दे च बड़ा भारी आनंद खुशी खेड़ा होया
करे कैद जे दीन छुड़ाई
जिन्ने काजी मलाने मुला कैद किते सी सारे छुड़ाते
भए मलाने सब एक थाई
सारे जिन्ने मुला सी एक जगह दे उत्ते कठे हो गए
कहन लगे इनकीन खुटाई
कहंदे शरई लोग सी ना कहंदे ने बड़ा खोटा काम कीता शम्स तवरेज ने
सभा शराब के रखना इन गेरा
कहंदे जिहड़ी साडी इस्लामी शरा है ते उहदे च इहने रखना फर्क पा दिता
ओ जीव पा हुक्म जो मेरा
कहंदा जिहड़े इहने इह किहा वी मेरे हुक्म दे नाल इह बंदा जींदा हो जावे बच्चा
नहीं खुदा ए नाम को लीनो
कहंदे इसने खुदा दा नाम जिहड़ा सी क्यों नहीं विच लिया वी खुदा दे नाम हुक्म नाल जींदा हो जावे
इसी बात इनकीन मलीनो
कहंदे इह जिहड़ी गल है ते इसने बहुत मैली कीती आ
नहीं मजहब हमरे में भाई
कहंदे साडे इस्लामी शरा मजहब दे अंदर नहीं चंगी लगदी
जाते चहियत दई सजाई
जाते इस करके इहनू सजा देनी चाहीदी आ
सामिल समसलीन गए तबही
सारिआं ने साहिब संग जी शम्स तबरेज जिहड़ा सी इहनू पकड़ लिया ते इत्थे इक शब्द है उहनू कहंदे ने कम बिजनी मेरे हुक्म नाल उठ ये अरबी का फिकरा है ते मुल्ला कहंदे सन भी इस नूं कहना चाहिदा सी ते कम बिज़निल्ला भाव की उठ अल्लाह दे हुक्म दे नाल इहने अपने हुक्म दे नाल क्यों किया ये साडी शरा इस नूं इजाजत नहीं दिंदी ते सारिआं ने इस नूं फड़ लिया
जुथे दुख देहे ना कभी
जिहड़े कहंदे सी भी तैनू असीं कदे दुख नहीं देवांगे
सौसने गिरा अलाई
ते उस वेले शम्स तबरेज ने गल आखी
क्या सजाए तुम दिओ मुझ ताई
कहंदे ओ मैनू केड़ी सजा तुसीं देणा करोंगे
जो होए मन में सो कर लीजा
कहंदे जो तुहाडे मन दे च चंगी तरह निशंक हो के कर लो
ਝੂਠੇ ਨਜ਼ਰ ਦੇ ਲਖੀ ਜਾ
ਤੁਸੀਂ ਸਾਰੇ ਝੂਠੇ ਹੋ ਤੇ ਆਪਣੇ ਹਿਰਦੇ ਝਾਤ ਮਾਰ ਕੇ ਵੇਖੋ
ਕੈਦ ਮੁੱਲਾ ਨੇ ਸਰਾ ਮਜਹਾਰੀ
ਇਹ ਕਹਿੰਦੇ ਮੁੱਲਾ ਤੇ ਸ਼ਰ੍ਹਾਂ ਦੇ ਵਿੱਚ
ਹਾਲ ਉਤਾਰਨੇ ਉੱਤ ਤੁਮਾਰੀ
ਤੇ ਸ਼ਰ੍ਹਾਂ ਵਿੱਚ ਲਿਖਿਆ ਹੋਇਆ ਵੀ ਤੇਰੇ ਵਰਗੇ ਬੰਦੇ ਦੀ ਜਿਹੜਾ ਆਪਣੇ ਹੁਕਮ ਨਾਲ ਮੁਰਦੇ ਜਿੰਦਾ ਕਰਦਾ ਉਹਦੀ ਖੱਲ ਲਾਉਣ ਦੇ ਯੋਗ ਹੈ
ਆਪਣਾ ਹੁਕਮ ਸੋ ਮੁਰਦਾ ਜਿੰਦਾ
ਆਪਣੇ ਹੁਕਮ ਦੇ ਨਾਲ ਇਹ ਮੁਰਦੇ ਨੂੰ ਜਿੰਦਾ ਕੀਤਾ
ਕਰਿਓ ਤੈ ਤਾਤੇ ਤੁਝ ਨਿੰਦਾ
ਇਸੇ ਕਰਕੇ ਤੇਰੀ ਇਹ ਨਿੰਦਿਆ ਹੋ ਰਹੀ ਹੈ
ਅਲਕੇ ਲੀਨੀ ਖਾਲ ਉਤਾਰੀ
ਕਿਉਂ ਕਹਿ ਕੇ ਇਸ ਦੀ ਖੱਲ ਜਿਹੜੀ ਸੀ ਚਮੜੀ ਲਾ ਲਈ
ਮੈਂ ਸ਼ੋਰ ਬੈ ਸਰੋਣਾ ਧਾਰੀ
ਇਹਨੂੰ ਛੱਡ ਦਿੱਤਾ ਹੁਣ ਵਿਚਾਰਾ ਮਾਸ ਦੇ ਵਿੱਚੋਂ ਖੂਨ ਦੀਆਂ ਧਾਰਾਂ ਵਗ ਰਹੀਆਂ ਨੇ
ਭਇਓ ਕੁਰੂਪ ਭਿਆਨਕ ਪਹਾਰੀ
ਬੜੇ ਖੋਟੇ ਰੂਪ ਵਾਲਾ ਭਿਆਨਕ ਤਾਈ ਵਾਲਾ ਹੋ ਗਿਆ
ਉਪਰ ਗਈ ਸਭ ਅੰਗ ਮਝਾਰੀ
ਸਾਰੇ ਇਸ ਦੇ ਅੰਗਾਂ ਦੇ ਵਿੱਚ ਪੂ ਨਾਮ ਜਿਹੜੀ ਪਾਕ ਸੀ ਉਹ ਪੈ ਗਈ
ਤਿਲਕੇ ਮਾਖੀ ਚੌਦ ਸਮਾਹੀ
ਚਾਰੇ ਪਾਸੇ ਸਰੀਰ ਦੇ ਮੱਖੀਆਂ ਭਿਣਕਦੀਆਂ ਨੇ
ਉਸ ਮੀਂਹ ਆਵਣ ਦੇ ਨਾਹੀ
ਤੇ ਕੋਈ ਵੀ ਇਸ ਦੇ ਨੇੜੇ ਨਹੀਂ ਆਉਣ ਦਿੰਦਾ ਹੈ
ਤਾਂ ਦੇਸ਼ ਕੋ ਸ਼ੋਰ ਸ਼ਧਾਰਾ
ਇਹ ਜਿਹੜਾ ਮੁਲਤਾਨ ਇਲਾਕਾ ਸੀ ਸ਼ਹਿਰ ਇਹਨੂੰ ਛੱਡ ਕੇ ਚਲੇ ਗਿਆ
ਆਵਦ ਭਾਵਨਤਾਨ ਮਝਾਰਾ
ਭਾਵ ਕੀ ਰੋਮ ਬਲੈਦ ਦੀ ਗੱਲ ਹੈ ਤੇ ਉਹ ਸਾਧ ਸੰਗ ਜੀ ਇਲਾਕਾ ਛੱਡ ਕੇ ਤੇ ਮੁਲਤਾਨ ਦੇ ਚ ਆ ਗਿਆ
ਖੁਦਾ ਵਿਖੇ ਆਤਰ ਹੋਏ ਸੋ
ਭੁੱਖ ਦੇ ਅੰਦਰ ਬਹੁਤ ਹੀ ਦੁਖੀ ਹੋਇਆ ਹੋਇਆ
ਜਾਤੀ ਅੰਨ ਦੇ ਦਿਨੇ ਕੋ
ਇਹ ਅੰਨ ਮੰਗਦਾ ਫਿਰਦਾ ਤੇ ਕੋਈ ਨਹੀਂ ਦਿੰਦਾ
ਕਮੀਨਾ ਮੰਗ ਤੇ ਪਾਈ
ਮੰਗਦਿਆਂ ਮੰਗਦਿਆਂ ਕਹਿੰਦੇ ਇੱਕ ਮਾਛੀ ਬੰਦੇ ਨੇ ਮੱਛੀਆਂ ਰੱਖੀਆਂ ਸੀ ਤੇ ਉਹਦੇ ਪਾਸੋਂ ਇੱਕ ਮੱਛੀ ਇਸ ਨੂੰ ਮਿਲ ਗਈ
ਮੈਂ ਪੁਰਜਣਾ ਦੇਵੇ ਕਿਸ ਥਾਈ
ਤੇ ਫੇਰ ਕਿਸੇ ਥਾਂ ਵੀ ਇਸ ਨੂੰ ਮੱਛੀ ਨਹੀਂ ਕੋ ਭੁੰਨਣ ਦਿੰਦਾ
ਆਏ ਸ਼ਹਿਰ ਬੈਠੋ ਇੱਕ ਥਾਨਾ
ਸ਼ਹਿਰ ਦੇ ਵਿੱਚ ਇੱਕ ਥਾਂ ਵਿੱਚ ਆ ਕੇ ਬੈਠ ਗਿਆ
ਸੂਰਜ ਸੋ ਬਚਨ ਬਖਾਲਾ
ਉਸ ਵੇਲੇ ਸੂਰਜ ਦੇ ਤਾਂ ਇਸ ਨੇ ਬਚਨ ਕਹਿਣਾ ਕੀਤਾ
ਸਲਾਮ ਹੈ ਇੱਕ ਮਮ ਤੋਰਾ
ਇਹ ਸੂਰਜ ਨੂੰ ਵੀ ਸਾਧ ਸੰਗ ਜੀ ਸ਼ਮਸ਼ ਕਹਿੰਦੇ ਨੇ ਕਹਿੰਦਾ ਮੇਰਾ ਨਾਮ ਵੀ ਸ਼ਮਸ਼ ਹੈ ਆਪਣਾ ਦੋਹਾਂ ਦਾ ਨਾਮ ਇੱਕੋ ਹੀ ਹੈ
ਜਾਤੇ ਕਾਜ ਕਰੋ ਤੁਮ ਮੋਰਾ
ਕਹਿੰਦਾ ਇਸ ਕਰਕੇ ਮੇਰਾ ਤੂੰ ਸਰਨਾਮੀ ਆ ਤੇ ਇੱਕ ਮੇਰਾ ਜਿਹੜਾ ਕੰਮ ਕਰਦੇ
ਗਿਆਨ ਭੁਰਜੀਏ ਮੀਨਾ
ਕਹਿੰਦਾ ਜਿਹੜਾ ਨੀਵਾਂ ਹੋ ਕੇ ਤੇ ਮੱਛੀ ਨੂੰ ਭੁੰਨਦੇ
ਪੁਨਖਾ ਨੂੰ ਮੈਂ ਸ਼ੁਦਾ ਅਧੀਨਾ
ਮੈਂ ਬੜਾ ਭੁੱਖ ਦੇ ਨਾਲ ਸਤਾਇਆ ਹੋਇਆ ਤੇ ਇਸ ਵਾਸਤੇ ਮੱਛੀ ਖਾ ਲਵਾਂਗਾ
ਸਭ ਸੰਤਾ ਨੀਚੇ ਕੋ ਆਇਆ
ਇਸ ਵੇਲੇ ਸੂਰਜ ਜਿਹੜਾ ਅਸੀਂ ਨੀਵਾਂ ਹੋ ਗਿਆ ਕਹਿੰਦੇ
ਤਪਿਓ ਤੇਜ ਅਦਕ ਵਧਾਇਆ
ਤੇ ਬੜਾ ਭਾਰੀ ਜਿਸਦਾ ਤੇਜ ਤਪ ਰਿਹਾ ਤੇ ਸਾਰੇ ਮੁਲਤਾਨ ਵਿਚ ਬਹੁਤ ਗਰਮੀ ਤਪਸ਼ ਜਿਹੜੀ ਸੀ ਵਧ ਗਈ
ਤਬ ਤੋ ਲੋਕ ਅਦਸੇ ਅਬਦਲਾਏ
ਉਸ ਤਪਸ਼ ਦੇ ਨਾਲ ਲੋਕ ਜਿਹੜੇ ਸੀ ਬੜੇ ਦੁਖੀ ਹੋਏ ਤੇ ਘਬਰਾ ਗਏ
ਮਹਿਮਾ ਲਖੀ ਪਰੇ ਤਪ ਪਾਏ
ਇਹ ਸ਼ਮਸ ਤਬਰੇਜ ਦੀ ਮਹਿਮਾ ਜਾਣ ਕੇ ਤੇ ਇਹਦੇ ਚਰਨੀ ਪਏ ਸਾਰੇ
ਸਭ ਪ੍ਰਕਾਰ ਕੀ ਸੇਵਾ ਠਾਣੀ
ਸਾਰੇ ਤਰ੍ਹਾਂ ਦੀ ਇਸ ਦੀ ਸੇਵਾ ਕੀਤੀ
ਸੇਵਕ ਪੈ ਕਰੋ ਮਨ ਬਾਣੀ
ਮਨ ਬਾਣੀ ਸਰੀਰ ਕਰਕੇ ਇਸ ਦੇ ਸੇਵਕ ਹੋ ਗਏ
ਤਪ ਤੇ ਸ਼ਮਸ ਰਹੇ ਉਤੇ ਥਾਨਾ
ਕਹਿੰਦੇ ਉਦੋਂ ਤੋਂ ਸ਼ਮਸ ਤਬਰੇਜ ਜਿਹੜਾ ਸੀ ਉਸ ਜਗ੍ਹਾ ਵਿਚ ਰਿਹਾ
ਤਪ ਤੇ ਅਜਮਤੀ ਜਾਹੇ ਮਹਾਨਾ
ਜਿਸ ਦੇ ਅੰਦਰ ਬੜੀ ਭਾਰੀ ਸਾਰਿਆਂ ਤੋਂ ਵੱਡੀ ਸ਼ਕਤੀ ਹੈ
ਇਸ ਪ੍ਰਕਾਰ ਕੋ ਹਤੋ ਪ੍ਰਸੰਗਾ
ਇਹ ਮੁਲਤਾਨ ਵਿਚ ਗਰਮੀ ਜ਼ਿਆਦਾ ਪੈਣ ਦਾ ਕਾਰਨ ਦੱਸਿਆ ਵੀ ਇਸ ਤਰ੍ਹਾਂ ਦਾ ਇੱਥੇ ਫਕੀਰ ਹੋਇਆ ਇਹ ਸਾਰਾ ਪ੍ਰਸੰਗ ਉਹਦਾ ਹੋਇਆ ਬਹੁਤ ਪਹਿਲਾਂ ਦੀ ਇਹ ਗੱਲ ਹੈ
ਜੋ ਭਾਖਿਓ ਬਾਲੇ ਤੂੰ ਸੰਗਾ
ਇਹ ਭਾਈ ਬਾਲਾ ਜਿਹੜਾ ਤੈਨ ਤੇਰੇ ਤਾਈਂ ਅਸੀਂ ਕਿਹਾ ਭਾਈ ਸਾਹਿਬ ਨੇ ਸਾਰੀ ਵਾਕਫੀਅਤ ਦਿੱਤੀ ਹੈ
ਦੋਹਰਾ ਸਤਿਗੁਰੂ ਸ਼ਬਦ ਸਹਾਏ ਨੇ
ਕਹਿੰਦੇ ਗੁਰੂ ਸਾਹਿਬ ਦੇ ਉਪਦੇਸ਼ ਦੀ ਸਹਾਇਤਾ ਲੈ ਕੇ ਹੇ ਮਨ
ਨਾਮ ਜਪਣ ਹਥਿਆਰੀ
ਨਾਮ ਦਾ ਜਪਣਾ ਜਿਹੜਾ ਇਹ ਸਾਰਿਆਂ ਤੋਂ ਵੱਡੇ ਹਥਿਆਰ ਹਨ
ਜਿਹੜੇ
ਮਨੁੱਖ ਇਸ ਤਰ੍ਹਾਂ ਆਪਣੇ ਮਨ ਰੂਪੀ ਬੈਰੀ ਨੂੰ ਜਿੱਤ ਲੈਂਦੇ ਇਸ ਨਾਮ ਜਪਣ ਦੇ ਹਥਿਆਰ ਨਾਲ
ਸੁਖ ਸਾਰੀ
ਦੋਹਾਂ ਲੋਕਾਂ ਦੇ ਚ ਉਹਨਾਂ ਨੂੰ ਬਹੁਤ ਹੀ ਸਾਰ ਅਸਲੀ ਸ੍ਰੇਸ਼ਟ ਸੁਖ ਹੁੰਦਾ ਭਾਈ ਸੰਤੋਖ ਸਿੰਘ ਜੀ ਕਹਿੰਦੇ
ਸ੍ਰੀ ਬਾਲਾ ਸੰਦਰਵਾਤ ਚੌਪੀ ਸੁਣੋ ਕਥਾ ਪੁਨ ਫੇਰੂ ਨੰਦਨਾ
ਭਾਈ ਬਾਲਾ ਜੀ ਸੰਧੂ ਗੋਤ ਦੇ ਸ੍ਰੀ ਖਡੂਰ ਸਾਹਿਬ ਇਹ ਕਥਾ ਉਚਾਰ ਰਹੇ ਗੁਰੂ ਅੰਗਦ ਦੇਵ ਮਹਾਰਾਜ ਬਾਬਾ ਫੇਰੂ ਜੀ ਦੇ ਸਪੁੱਤਰ ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਅੱਗੇ ਕਥਾ ਸੁਣੋ
ਮਾਰਗ ਚੜ੍ਹਤੋਂ ਕਲਖ ਨਕੰਦਨਾ
ਉਹ ਰਸਤੇ ਚੱਲਦੇ ਨੇ ਕਿ ਪਾਪਾਂ ਨੂੰ ਮਿਟਣ ਵਾਲੇ ਗੁਰੂ ਨਾਨਕ ਦੇਵ ਜੀ
ਸ਼ਮਸ ਕਹਾਣੀ ਸਰਬ ਸੁਣਾਈ
ਸ਼ਮਸ ਤਬਰੇਜ ਦੀ ਸਾਰੀ ਕਹਾਣੀ ਕਥਾ ਸੁਣਾਈ
ਅੰਮ੍ਰਿਤ ਪਹੁੰਚਦ ਭੇਕ ਜਾਈ
ਚਲਦਿਆਂ ਚਲਦਿਆਂ ਇੱਕ ਜਗ੍ਹਾ ਦੇ ਉੱਤੇ ਪਹੁੰਚ ਗਏ
ਜੈ ਬਗੀਰ ਕੋ ਲੁੱਟ ਗਿਆ ਮੇਲਾ
ਤੇ ਪਹਿਲਾਂ ਵੀ ਇੱਥੇ ਮਹਾਰਾਜ ਗਏ ਸੀ ਤੇ ਇੱਥੇ ਇੱਕ ਫਕੀਰ ਸੌ ਸੁਹਾਗਣ ਰਹਿੰਦਾ ਸੀ ਤੇ ਉਹਦਾ ਮੇਲਾ ਲੁੱਟਿਆ ਗਿਆ ਸੀ ਮਹਾਰਾਜ ਉਹਦੇ ਪਾਸ ਗਏ ਸੀ ਕਹਿੰਦਾ ਮੈਂ ਨਹੀਂ ਮਿਲ ਸਕਦਾ ਦੂਜ ਦੀ ਚੰਦਰਮਾ ਜਿਸ ਦਿਨ ਹੋਵੇ ਤੇ ਉਸ ਦਿਨ ਸਾਲ ਬਾਅਦ ਇਹ ਮੇਲਾ ਲਾਉਂਦਾ ਸੀ ਤੇ ਜਨਾਨੀਆਂ ਵਾਲੇ ਵਸਤਰ ਪਹਿਰ ਕੇ ਰੱਖਦਾ ਸੀ ਕਹਿੰਦਾ ਅੱਜ ਮੈਨੂੰ ਪਤੀ ਦੇ ਦਰਸ਼ਨ ਹੋ ਰਹੇ ਹੈ ਪਰ ਉਹ ਬਕਾਰ ਕਰਦਾ ਫੜਿਆ ਗਿਆ ਸੀ ਔਰ ਸਾਰਾ ਮੇਲਾ ਲੁੱਟ ਗਿਆ ਸੀ ਤੇ ਇਹਦੀ ਭੰਡੀ ਹੋ ਗਈ ਮਹਾਰਾਜ ਇੱਕ ਸਾਲ ਬਾਅਦ ਸਤਸੰਗ ਜੀ ਫੇਰ ਇਸ ਸ਼ਹਿਰ ਵਿਚ ਇਸ ਨਗਰ ਵਿਚ ਗਏ ਹਨ
ਨਿੰਦਾ ਪ੍ਰਗਟੀ ਭਇਓ ਦੋਹਿਲਾ
ਇਹਦੀ ਨਿੰਦਿਆ ਪ੍ਰਗਟ ਹੋਈ ਸੀ ਤੇ ਬੜਾ ਭਾਰੀ ਦੁਖੀ ਹੋ ਗਿਆ
ਪਖੰਡ ਉਗਰ ਸਾਪਾ ਜਾ
ਸਾਰਾ ਸਾਹਿਬ ਜੀ ਇਸਦਾ ਪਖੰਡ ਜਿਹੜਾ ਸੀ ਉਹ ਝੂਠ ਉਗੜ ਗਿਆ ਪ੍ਰਗਟ ਹੋ ਗਿਆ
ਲੋਕਾਂ ਵਿਖੇ ਅਦਕ ਸੋ ਲਾਜਾ
ਲੋਕਾਂ ਦੇ ਅੰਦਰ ਬੜਾ ਭਾਰੀ ਇਹ ਸ਼ਰਮਿੰਦਾ ਹੋਇਆ
ਕਰਨ ਕਰਤਾਰਥ ਫੇਰਾ
ਉਸਦੇ ਤਾਈ ਸਤਿਗੁਰੂ ਮਹਾਰਾਜ ਜੀ ਦੇ ਮਨ ਵਿਚ ਰਹਿਮ ਕਰ ਆ ਗਿਆ ਤੇ ਇਸ ਨੂੰ ਨਿਹਾਲ ਕਰਨ ਵਾਸਤੇ
ਗਏ ਗੁਰੂ ਸੋ ਦੁਖੀਆ ਹੈਰਾ
ਇਹ ਨਸ਼ਹਿਰਾ ਨਗਰ ਸੀ ਤੇ ਇਸ ਨੂੰ ਦੁਖੀ ਵੇਖ ਕੇ ਮਹਾਰਾਜ ਫੇਰ ਉੱਥੇ ਗਏ ਨੇ
ਇਸੀ ਤੀਕ ਜਿਨੂੰ ਡੇਰਾ
ਉਸੇ ਬਿਰਧ ਮਾਤਾ ਦੇ ਘਰ ਵਿਚ ਮਹਾਰਾਜ ਨੇ ਡੇਰਾ ਕੀਤਾ ਜਿੱਥੇ ਪਹਿਲਾਂ ਰਹੇ ਸੀ
ਜਾਪਦ ਕਿਨੋ ਜਹਾਂ ਬਸੇਰਾ
ਜਿੱਥੇ ਜਾਂਦਿਆਂ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵਾਸਾ ਕੀਤਾ ਸੀ
ਚੰਦਰਾਜ ਪੁਨ ਤਾਂ ਦਿਨ ਸੋਈ
ਹਾਂਜੀ ਚੰਦਰਮਾ ਦੀ ਉਹੀ ਦੂਜ ਦੇ ਚੰਦਰਮਾ ਦੀ ਰਾਤ ਸੀ ਤੇ ਉਹੀ ਦਿਨ ਸੀ ਸਾਲ ਬਾਅਦ ਮਹਾਰਾਜ ਆਏ ਜਦੋਂ ਇਹ ਮੇਲਾ ਲਾਇਆ ਸੀ ਇਹਨੇ
ਮੇਲਾ ਤਾਂ ਕੋ ਭਿਓ ਨਾ ਕੋਈ
ਕਿਉਂਕਿ ਇਹਦੀ ਭੰਡੀ ਹੋ ਗਈ ਸੀ ਤੇ ਉਸ ਦਿਨ ਕੋਈ ਵੀ ਇਸਦਾ ਮੇਲਾ ਸੌ ਸੁਹਾਗਣ ਦਾ ਨਾਂ ਲੱਗਿਆ
ਅਸਪਿਕ ਉਪਜੀ ਕਰਨਾ ਭਾਰੀ
ਕਿਉਂ ਵੇਖ ਕੇ ਮਹਾਰਾਜ ਦੇ ਮਨ ਵਿਚ ਰਹਿਮ ਆ ਗਿਆ
ਪੂਜਨ ਕੀਨ ਬਿਰਥਾ ਸੋ ਨਾਰੀ
ਉਸ ਬਿਰਧ ਮਾਤਾ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸੌ ਸੁਹਾਗਣ ਫਕੀਰ ਦੀ ਸਾਰੀ ਕਥਾ ਪੁੱਛੀ
ਦੋਹਰਾ ਸੌ ਸੁਹਾਗਣ ਜੈ ਹੁਤੋ
ਮਾਤਾ ਜਿੱਥੇ ਸੌ ਸੁਹਾਗਣ ਸੀ
ਮੇਲਾ ਭਿਓ ਨਾ ਤਾਹੇ
ਕਹਿੰਦੇ ਵੈਦ ਕਾ ਮੇਲਾ ਉੱਥੇ ਕਿਉਂ ਨੀ ਲੱਗਿਆ?
ਵੈਦ ਇਹਨਾਂ ਕੈਦੋ ਨਹੀਂ,
ਉਹ ਇੱਥੇ ਰਹਿੰਦਾ ਇਸ ਨਗਰ ਵਿੱਚ ਕਿ ਨਹੀਂ ਰਹਿੰਦਾ?
ਮਾਨਵ ਮਾਨੇ ਜਾਹੇ,
ਜਿਸ ਦੀ ਬਹੁਤ ਲੋਕ ਇਲਾਕੇ ਦੇ ਮਨੌਤ ਕਰਦੇ ਸਨ।
ਠੀਕ ਹੈ ਤੇ ਝੂਠ ਸਮਾਜਾ,
ਇਹ ਇਸਤਰੀ ਕਹਿਣ ਲੱਗੀ ਜੀ ਉਸਦਾ ਜਿਹੜਾ ਸਾਜੋ ਸਮਾਨ ਸੀ ਪਖੰਡ ਸਾਰਾ ਹੀ ਝੂਠਾ ਸੀ।
ਉਧਰ ਗਇਓ ਜੋ ਕਿਨੋ ਪਾਜਾ,
ਜਿਹੜਾ ਇਸ ਨੇ ਪਖੰਡ ਕੀਤਾ ਸੀ ਉਹ ਸਾਰਾ ਹੀ ਪ੍ਰਗਟ ਹੋ ਗਿਆ।
ਸਿਮਰ ਫਲ ਤਿਮ ਜਮ ਤਾਹੇ ਬਣਾਓ,
ਜਿਸ ਤਰ੍ਹਾਂ ਸਿਮਰ ਦਾ ਫਲ ਹੁੰਦਾ ਹੈ ਤੇ ਉਹ ਉਤੋਂ ਬੜਾ ਸੁੰਦਰ ਲੱਗਦਾ ਹੈ, ਤੋਤੇ ਆਉਂਦੇ ਨੇ ਤੇ ਸਾਧ ਸੰਗ ਜੀ ਚੁੰਜ ਮਾਰਦੇ ਵਿੱਚ ਫਸ ਜਾਂਦੀ ਆ। ਸਿਮਰ ਦੇ ਵਿਰਸ਼ ਵਾਂਗ ਇਹਦੀ ਬਨਾਵਟ ਬੜੀ ਸੀ, ਜਦੋਂ ਫਲ ਸੁੱਕ ਜਾਵੇ ਵਿੱਚੋਂ ਰੂਹ ਉੜ ਜਾਂਦਾ, ਕੁਝ ਨੀ ਰਹਿੰਦਾ। ਇਸ ਤਰ੍ਹਾਂ ਬਨਾਵਟ ਹੀ ਸੀ ਇਸ ਦੀ ਬੜੀ ਸੁੰਦਰ।
ਪੱਕੇ ਤੇ ਸੋ ਤੂਲ ਉਡਾਊ,
ਜਦੋਂ ਫਲ ਪੱਕ ਜਾਵੇ ਤੂਲ ਜਿਹੜਾ ਰੂਹ ਹੈ ਉਸ ਦੇ ਵਿੱਚੋਂ ਸਾਰਾ ਨਿਕਲ ਜਾਂਦਾ ਉੜ ਜਾਂਦਾ।
ਸੁਣ ਕੇ ਬੇਦੀ ਕੁਲ ਕੀਤਾ,
ਐਸੇ ਬਚਨ ਸੁਣ ਕੇ ਬੇਦੀਆਂ ਦੇ ਕੁਲ ਦੇ ਨਿਸ਼ਾਨ ਸਰੂਪ
ਬੈਠੇ ਤੈਤੀਏ ਵੈਰਨ ਕੀਤਾ,
ਬੈਠੇ ਨੇ ਸਾਧ ਸੰਗ ਜੀ ਬਾਹਰ ਘਰ ਹੈ ਇਸਤਰੀ ਦਾ
ਲੂਲਾ ਕਾਰੇ ਪਗਤੇ ਤੇ ਕਾਲਾ,
ਉਹਦੇ ਹੱਥਾਂ ਪੈਰਾਂ ਤੋਂ ਪਿੰਗਲਾ ਲੂਲਾ ਇੱਕ ਬੱਚਾ ਸੀ,
ਇੱਕ ਅਵਲੋਕ ਦੇ ਆਲਾ।
ਸਤਿਗੁਰੂ ਮਹਾਰਾਜ ਜੀ ਨੇ ਵੇਖਿਆ ਤੇ ਜਦੋਂ ਨੇੜੇ ਆਇਆ,
ਦਰਸ਼ਨ ਦਰਸੇ ਭੇਪਦ ਪਾਨਾ,
ਕਹਿੰਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਕੇ ਉਸਦੇ ਹੱਥ ਪੈਰ ਜਿਹੜੇ ਸੀ ਸਾਧ ਸੰਗ ਜੀ ਬਿਲਕੁਲ ਠੀਕ ਹੋ ਗਏ,
ਸੁੰਦਰ ਹੋਇਓ ਸਵਧਾਨਾ,
ਬੜਾ ਸੋਹਣਾ ਉਸਦਾ ਸਰੀਰ ਹੋ ਗਿਆ, ਬੜਾ ਸਾਵਧਾਨ ਹੋ ਗਿਆ।
ਹੱਥ ਬੰਦ ਸੋ ਖਰਾ ਅਗਾਰੀ,
ਦੋਵੇਂ ਹੱਥ ਜੋੜ ਕੇ ਅੱਗੇ ਖੜਾ ਹੈ,
ਹੋਏ ਦੀਨ ਮੁਖ ਗਰਾ ਉਚਾਰੀ,
ਬਹੁਤ ਹੀ ਦੀਨ ਨਿਵਰਤਾ ਦੇ ਚ ਹੋ ਕੇ ਬਾਣੀ ਮੁਖੋਂ ਆਖੀ,
ਰਾਵਰ ਕੇ ਦਰਸ਼ਨ ਤਨ ਮੇਰਾ,
ਕਹਿੰਦਾ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਕਰਕੇ ਮੇਰਾ ਜਿਹੜਾ ਤਨ ਸਰੀਰ ਹੈ
ਰੋਗ ਦੁੱਖ ਕੱਟਿਓ ਕਨੇਰਾ,
ਇਹ ਰੋਗ ਤੋਂ ਰਹਿਤ ਹੋ ਗਿਆ, ਮੇਰਾ ਸਾਰਾ ਹੀ ਦੁੱਖ ਕੱਟਿਆ ਗਿਆ,
ਰੋਤੇ ਸੰਗ ਨਾ ਛੋਡਿਓ ਜਾਈ,
ਮੇਰੇ ਪਾਸੋਂ ਤੁਹਾਡੀ ਸੰਗਤ ਸਾਥ ਨਹੀਂ ਛੱਡਿਆ ਜਾਂਦਾ,
ਰਾਖੂ ਆਪਣੀ ਸ਼ਰਨ ਆਈ,
ਹੁਣ ਮਹਾਰਾਜ ਕਿਰਪਾ ਕਰਕੇ ਮੈਨੂੰ ਆਪ ਦੀ ਸ਼ਰਨ ਵਿੱਚ ਰੱਖਣਾ ਕਰੋ।
ਗੁਰਮਸਕਾਨੇ ਕਿਰਪਾ ਨਿਧਾਨਾ,
ਸੁਣ ਕੇ ਸਾਧ ਸੰਗ ਜੀ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ ਹੱਸ ਪਏ,
ਇਸੋ ਇਸ ਵਿਧੀ ਬਚਨ ਬਖਾਨਾ,
ਇਹਦੇ ਤਾਈ ਇਸ ਤਰ੍ਹਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਚਨ ਉਚਾਰਨ ਕੀਤਾ।
ਨਗਰ ਵਿਖੇ ਬੂਝੇ ਜੇ ਕੋ,
ਕਹਿੰਦੇ ਹੇ ਬਾਲਕੇ ਜੇ ਤੈਨੂੰ ਨਗਰ ਦੇ ਚ ਕੋਈ ਬੰਦਾ ਪੁੱਛਣਾ ਕਰੇ,
ਇਸ ਤੇਰੇ ਕਰ ਪਗ ਹੋ,
ਇਹ ਜਿਹੜੇ ਤੇਰੇ ਹੱਥ ਤੇ ਪੈਰ ਨੇ ਕਿਸ ਤਰ੍ਹਾਂ ਸਾਬਤ ਹੋ ਗਏ, ਠੀਕ ਹੋ ਗਏ,
ਸੋ ਸੁਹਾਗਣ ਦੀਨਾ,
ਤੂੰ ਇਹੀ ਸਾਰਿਆਂ ਨੂੰ ਜਵਾਬ ਦੇਣਾ ਵੀ ਮੈਨੂੰ ਸੌ ਤੇ ਸੌ ਸੌ ਸੁਹਾਗਣ ਨੇ ਹੱਥ ਪੈਰ ਦੇ ਦਿੱਤੇ ਆ,
ਲੋਲੇ ਤੇ ਕਰੇ ਪੱਗ ਸੁਭ ਕੀਨਾ,
ਮੈਨੂੰ ਲੋਲੇ ਤੋਂ ਹੱਥਾਂ ਤੇ ਪੈਰਾਂ ਵਾਲਾ ਬਣਾ ਦਿੱਤਾ।
ਆਯੁਸ਼ਮਾਨ ਗੁਰੂ ਕੀ ਸੋ,
ਇਹ ਬੱਚਾ ਜਿਹੜਾ ਸੀ ਗੁਰੂ ਨਾਨਕ ਸਾਹਿਬ ਦੀ ਆਗਿਆ ਨੂੰ ਮੰਨ ਕੇ
ਉਹ ਨਗਰੀ ਬੂਝੇ ਜੇ ਕੋ,
ਆ ਨਗਰ ਵਿੱਚ ਗਿਆ, ਜੇ ਕੋਈ ਬੰਦਾ ਇਸ ਨੂੰ ਅੱਗੋਂ ਪੁੱਛਦਾ ਹੈ,
ਲੂਲੇ ਤੈ ਕਰੀ ਪੱਗ ਕਿਤ ਪਾਏ,
ਇਹ ਲੂਲੇ ਪਿੰਗਲੇ ਤੂੰ ਹੱਥ ਤੇ ਪੈਰ ਕਿੱਥੋਂ ਪਾ ਲਏ,
ਤੂੰ ਸੁਣਤਾ ਕੋ ਦੇ ਬਤਾਏ,
ਉਸ ਬੰਦੇ ਤੋਂ ਸੁਣ ਕੇ ਉਹਨੂੰ ਸਾਰੀ ਗੱਲ ਦੱਸ ਦਿੰਦਾ ਹੈ।
ਸੌ ਸੁਹਾਗਣ ਕਰਨਾ ਕੀਨੀ,
ਕਹਿੰਦਾ ਮੇਰੇ ਉੱਤੇ ਸੌ ਸੁਹਾਗਣ ਫਕੀਰ ਨੇ ਕਿਰਪਾ ਕੀਤੀ ਆ,
ਇਹ ਅਰੋਗ ਤੁਰਤ ਕਰ ਦੀਨੀ,
ਮੇਰੀ ਜਿਹੜੀ ਦੇਹ ਸੀ ਇਸ ਰੋਗ ਤੋਂ ਬਿਨਾਂ ਕਰ ਦਿੱਤੀ ਆ,
ਸੁਣ ਕੇ ਲੋਕਾਂ ਅਜਰ ਜਮਾਨਾ,
ਸੁਣ ਕੇ ਸਾਰੇ ਲੋਕਾਂ ਨੇ ਬੜੀ ਹੈਰਾਨੀ ਮੰਨਣਾ ਕੀਤੀ,
ਅਗਲੇ ਪੁਰਤਨ ਕੀਨ ਪਿਆ ਨਾ,
ਤੇ ਸਾਰੇ ਨਗਰ ਦੇ ਵਿੱਚ ਬੱਚਾ ਜਿਹੜਾ ਸੀ ਫਿਰਦਾ ਰਿਹਾ, ਕਹਿੰਦਾ ਕਹਿੰਦਾ ਲੋਕਾਂ ਨੂੰ ਦੱਸਦਾ ਜਿੱਥੇ ਨਿਰਾਸ਼ ਹੋਇਆ ਦੁਖੀ ਹੋਇਆ ਸੌ ਸੁਹਾਗਣ ਫਕੀਰ ਬੈਠਾ ਸੀ ਤਕੀਏ ਵਿੱਚ, ਉੱਥੇ ਬੱਚਾ ਆ ਗਿਆ,
ਸੌ ਸੁਹਾਗਣ ਜਾਨ ਕਹਾਇਓ,
ਜਿਹੜਾ ਆਪਣੇ ਆਪ ਨੂੰ ਸੌ ਸੁਹਾਗਣ ਫਕੀਰ ਕਹਾਉਂਦਾ ਸੀ,
ਬੂਝਤ ਕੇ ਸਲਸੋ,
ਸੁਣ ਕੇ ਉਹ ਪੁੱਛਦਾ ਕਹਿੰਦਾ ਤੈਨੂੰ ਹੱਥ ਪੈਰ ਕਿੱਥੋਂ ਮਿਲ ਗਏ, ਕਹਿੰਦਾ ਮੈਨੂੰ ਤਾਂ ਸੌ ਸੁਹਾਗਣ ਨੇ ਦਿੱਤੇ, ਕਹਿੰਦਾ ਇਹੋ ਜਿਹੇ ਸੰਤ ਕਿੱਥੇ ਹਨ,
ਜਾਏ ਤੋੜ ਦੁੱਖ ਦੀ ਨੋ ਖੋ,
ਜਿਨ੍ਹਾਂ ਨੇ ਤੇਰਾ ਸਾਰੇ ਦੁੱਖ ਮੇਟ ਦਿੱਤਾ,
ਸੋ ਚਲੋ ਮੋਰ ਤੁਮ ਸੰਗਾ,
ਇਹ ਬਾਲਕ ਕਹਿੰਦਾ ਚੱਲ ਤੂੰ ਮੇਰੇ ਨਾਲ,
ਦਰਸਾਵੋ ਜੇ ਕੀ ਦੁੱਖ ਭੰਗਾ,
ਉਹਨਾਂ ਦੇ ਦੇ ਤੈਨੂੰ ਦਰਸ਼ਨ ਕਰਵਾਉਣਾ ਜਿਨ੍ਹਾਂ ਨੇ ਮੇਰਾ ਦੁੱਖ ਹੀ ਨਾਸ ਕਰ ਦਿੱਤਾ।
ਸੌ ਸੁਹਾਗਣੇ ਤਰਜਮਾਨੇ ਹੋ,
ਇਹ ਜਿਹੜਾ ਸੌ ਸੁਹਾਗਣ ਸੀ ਇਸਨੇ ਬੜੀ ਹੈਰਾਨੀ ਮੰਨੀ।
ਦਰਸ਼ਨ ਕਰਨੇ ਹੇਤ ਲਵਾਨੇ ਹੋ,
ਦਰਸ਼ਨ ਕਰਨ ਵਾਸਤੇ ਬੜਾ ਭਾਰੀ ਲਵਾਏਮਾਨ ਹੋਇਆ।
ਸੰਗ ਚੱਲੋ ਸ੍ਰੀ ਗੁਰੂ ਟਿਗਿਆ ਏ,
ਇਹ ਬੱਚੇ ਦੇ ਨਾਲ ਚੱਲ ਪਿਆ ਤੇ ਸਤਿਗੁਰੂ ਮਹਾਰਾਜ ਜੀ ਦੇ ਪਾਸ ਆ ਗਏ।
ਲੈ ਲੋਚਨ ਮੈਂ ਕਰਨਾ ਛਾਏ,
ਦੋਹਾਂ ਨੇਤਰਾਂ ਦੇ ਵਿੱਚ ਕਿਰਪਾ ਜਿਹੜੀ ਸੀ ਭਰ ਗਈ।
ਪੂਰਾ ਸੌ ਸੁਹਾਗਣ ਦਰਸ਼ਕਾਰੀ,
ਇਹ ਸੌ ਸੁਹਾਗਣ ਨੇ ਸਤਿਗੁਰਾਂ ਦੇ ਦਰਸ਼ਨ ਕਰਕੇ
ਜਾਣੇ ਸੋ ਦਰਵੇਸ਼
ਆਪਣੇ ਮਨ ਦੇ ਸਮਝ ਲਿਆ ਏ ਤਾਂ ਉਹੀ ਸੰਤ ਫਕਰ ਫਕੀਰ ਹਨ
ਦਰ ਪਰ ਮੇਰੇ ਜੋ ਉਰੇ,
ਜਿਨ੍ਹਾਂ ਨੂੰ ਮੈਂ ਆਪਣੇ ਦਰਵਾਜ਼ੇ ਤੋਂ ਮੋੜ ਦਿੱਤਾ ਸੀ ਵੀ ਅੱਜ ਨੀ ਮੈਂ ਤੁਹਾਨੂੰ ਅੰਦਰ ਆਉਣ ਦੇਣਾ, ਅੱਜ ਮੈਨੂੰ ਸੌ ਦੇ ਦਰਸ਼ਨ ਹੋ ਰਹੇ ਆ।
ਸੋ ਖੁਦਾ ਏ ਜਗਤੇ ਸੀ,
ਕਹਿੰਦੇ ਤਾਂ ਜਗਤ ਦਾ ਈਸ਼ਰ ਖੁਦਾ ਸਰੂਪ ਹੀ ਹੈ।
ਚੌਪੀ ਮੋਰ ਪਖੰਡ ਚ ਜਾਵਨੇ ਆਇਓ,
ਕਹਿੰਦੇ ਮੇਰਾ ਜਿਹੜਾ ਪਖੰਡ ਸੀ ਨਾ ਲੋਕਾਂ ਵਿਚ ਮੈਂ ਕਰਦਾ, ਉਹਨੂੰ ਛਡਾਉਣ ਵਾਸਤੇ ਆਏ ਨੇ।
ਇਸ ਜਾਨ ਚਰਨ ਲਪਟਾਇਓ,
ਇਸ ਤਰ੍ਹਾਂ ਸਮਝ ਕੇ ਗੁਰੂ ਨਾਨਕ ਸਾਹਿਬ ਦੇ ਚਰਨ ਹੀ ਲੱਗ ਗਿਆ।
ਦੀਨ ਭਇਓ ਨਾ ਉਠਾਵਤ ਸੀਸਾ,
ਬਹੁਤ ਹੀ ਗਰੀਬ ਨਿਮਰਤਾ ਵਿਚ ਆ ਗਿਆ, ਸਿਰ ਨੀ ਚੱਕਦਾ।
ਦਰਦ ਬਿਨੇ ਤੁਮ ਹੋ ਜਗਦੀਸਾ,
ਬੇਨਤੀਆਂ ਕਰਦਾ ਮਹਾਰਾਜ ਤੁਸੀਂ ਜਗਤ ਦੇ ਈਸ਼ਰ ਹੋ।
ਅਬ ਫਲ ਹੀ ਗੁਣ ਹੈ ਕਰੋ ਅਬ ਮੇਰਾ,
ਤੇ ਮੇਰਾ ਜਿਹੜੇ ਗੁਨਾਹ ਨੇ ਸੱਚੇ ਪਾਤਸ਼ਾਹ ਅਫਲ ਕਹਿੰਦੇ ਨੇ, ਅਫਵਲ ਕਹਿੰਦੇ ਫਾਰਸੀ ਦੇ ਅੰਦਰ, ਮੁਆਫ ਕਰ ਦਿਓ ਮੇਰੇ ਸਾਰੇ ਗੁਨਾਹ ਜਿਹੜੇ ਨੇ।
ਹੋ ਸਾਹਿਬ ਮੈਂ ਰਾਵਰ ਤੇਰਾ,
ਤੁਸੀਂ ਮਹਾਰਾਜ ਮੇਰੇ ਮਾਲਕ ਹੋ ਤੇ ਮੈਂ ਤੁਹਾਡਾ ਸੇਵਕ ਹਾਂ।
ਅਦਮ ਤੂੰ ਅਦਮ ਉਦਾਹਰਣ,
ਮੈਂ ਮਹਾਰਾਜ ਨੀਚ ਹਾਂ, ਤੁਸੀਂ ਨੀਚਾਂ ਦੇ ਉਧਾਰ ਕਰਨ ਵਾਲੇ ਹੋ।
ਅਵਤਾਰ ਜਗਤ ਕੋ ਤਾਰਨ,
ਤੁਹਾਡਾ ਅਵਤਾਰ ਜਿਹੜਾ ਸੰਸਾਰ ਨੂੰ ਤਾਰਨ ਵਾਸਤੇ ਹੋਇਆ।
ਆਪ ਛਪਾਏ ਮੁਝੇ ਵਡਿਆਈ,
ਆਪਣੇ ਆਪ ਨੂੰ ਛਪਾ ਕੇ ਤੁਸੀਂ ਮੈਨੂੰ ਇਹ ਵਡਿਆਈ ਦਿੱਤੀ ਆ।
ਤੂੰ ਦੇਖਤੀ ਇਹ ਬਿਰਧ ਸਦਾਈ,
ਤੁਸੀਂ ਮਹਾਰਾਜ ਇਹ ਹਮੇਸ਼ਾ ਵਾਸਤੇ ਐਸੀ ਵਡਿਆਈ ਦਿੰਦੇ ਹੋ, ਇਹ ਤੁਹਾਡਾ ਪਰਨ ਹੈ।
ਤੂੰ ਕਹਿ ਐਸੇ ਜਬ ਜਾਣੋ ਹਾਂ,
ਮਹਾਰਾਜ ਕਹਿੰਦੇ ਜਦੋਂ ਤੂੰ ਇਸ ਤਰ੍ਹਾਂ ਜਾਣੇਗਾ ਨਾ,
ਸੌਰ ਵਿਆਸਾ ਮੈਂ ਪਛਾਣ ਹਾਂ,
ਜੋ ਸੌ ਪਤੀ ਵਾਹਿਗੁਰੂ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ ਜਾਣ।
ਦੂਰਾ ਸਭ ਕੋ ਦਰਸ਼ਨ ਦੀਜੀਏ,
ਸਾਰਿਆਂ ਨੂੰ ਆਪਣੇ ਦਰਸ਼ਨ ਦਈਏ।
ਸਭ ਕੋ ਦਰਸ਼ਨ ਲੈ ਹੋ,
ਸਾਰਿਆਂ ਦੇ ਦਰਸ਼ਨ ਆਪ ਕਰਨਾ ਕਰੋ।
ਸਦਾ ਬੰਦਗੀ ਕੀਜੀਏ,
ਹਮੇਸ਼ਾ ਵਾਹਿਗੁਰੂ ਦੀ ਭਗਤੀ ਕਰੀਏ।
ਮਨ ਖੁਦਾ ਮੈਂ ਦੇਹੋ,
ਆਪਣੇ ਮਨ ਨੂੰ ਤੇ ਖੁਦਾ ਦੇ ਨਾਮ ਦੇ ਵਿੱਚ ਦੇਣਾ ਕਰ।
ਸੋ ਗੁਰ ਕੇ ਬੈਨਾ,
ਪਿਆਰ ਨਾਲ ਸਾਧ ਸੰਗਤ ਜੀ ਗੁਰੂ ਦੇ ਵਚਨ ਮੰਨ ਲੈ।
ਸੋ ਬਖਸਾਏ ਗਏ ਨਿਜਿਆ ਨਾ,
ਬਖਸ਼ਾ ਕੇ ਸਾਧ ਸੰਗਤ ਜੀ ਆਪਣੇ ਘਰ ਨੂੰ ਇਹ ਚਲੇ ਗਿਆ।
ਭਇਓ ਮਰੀਦ ਗੁਰੂ ਕਾ ਸੋਈ,
ਸੌ ਸੁਹਾਗਣ ਮਹਾਰਾਜ ਦਾ ਮਰੀਦ ਸੇਵਕ ਸਿੱਖ ਬਣ ਗਿਆ।
ਨਗਰ ਵਿਖੇ ਮਨਤਾਪਨ ਹੋਈ,
ਇਸ ਨਗਰ ਵਿਚ ਫੇਰ ਇਸ ਦੀ ਮਨੌਤ ਜਿਹੜੀ ਸੀ ਸ਼ੁਰੂ ਹੋ ਗਈ।
ਲੂਲਾ ਕਹਿ ਤੀ ਭਇਓ ਸਭ ਥਾਏ,
ਇਹ ਜਿਹੜਾ ਲੂਲਾ ਬੱਚਾ ਸੀ ਇਹਨੇ ਸਾਰੇ ਥਾਵਾਂ ਦੇ ਵਿਚ ਦੱਸ ਦਿੱਤਾ।
ਸੌ ਸੁਹਾਗਣ ਤੇ ਪਗ ਪਾਏ,
ਕਹਿੰਦੇ ਮੈਂ ਸੌ ਸੁਹਾਗਣ ਦੇ ਪਾਸੋਂ ਹੱਥ ਤੇ ਪੈਰ ਠੀਕ ਕਰਵਾਏ ਨੇ।
ਸਭ ਲੋਕ ਤਵ ਨਿਸ਼ਚਾ ਕੀਨਾ,
ਸਾਰੇ ਲੋਕਾਂ ਨੇ ਫੇਰ ਭਰੋਸਾ ਕਰ ਲਿਆ।
ਸੌ ਆਵਤ ਇਸ ਢੇਗੀ ਮਨ ਕੀਨਾ,
ਇਹਦੇ ਪਾਸ ਪਤੀ ਵਾਹਿਗੁਰੂ ਪਰਮੇਸ਼ਰ ਆਉਂਦਾ, ਇਸ ਤਰ੍ਹਾਂ ਆਪਣੇ ਮਨ ਵਿਚ ਜਾਣ ਲਿਆ।
ਝੰਡੇ ਰਾਖੇ ਨਿਜ ਥਾਨਾ,
ਫੇਰ ਇਸ ਨੇ ਝੰਡੇ ਜਿਹੜੇ ਸੀ ਆਪਣੇ ਥਾਂ ਤੇ ਰੱਖ ਲਏ।
ਨੌਬਤ ਬਾਜਣ ਲੱਗੇ ਨਿਸ਼ਾਨਾ,
ਤੇ ਛੋਟੇ ਵੱਡੇ ਧੌਂਸੇ ਜਿਹੜੇ ਸੀ ਦਰਵਾਜੇ ਤੇ ਵੱਜਣ ਲੱਗ ਪਏ।
ਲੱਗਣ ਲੱਗਿਓ ਵੱਡੋ ਤੈ ਮੇਲਾ,
ਬੜਾ ਭਾਰੀ ਫੇਰ ਜਿਹੜਾ ਮੇਲਾ ਸੀ ਲੱਗਣ ਲੱਗ ਪਿਆ।
ਉਸ ਤੇ ਤਬ ਹੋਏ ਸਕੇਲਾ,
ਚਾਰ ਪਾਸਿਆਂ ਤੋਂ ਫੇਰ ਇਹਦਾ ਇਕੱਠ ਹੋਣ ਲੱਗ ਪਿਆ।
ਲੋਕ ਪਰਸ ਪਰ ਸਭ ਕਹੇ,
ਆਪੋ ਵਿਚ ਸਾਰੇ ਲੋਕ ਕਹਿੰਦੇ ਨੇ
ਭੁੱਲੇ ਨਿੰਦੀ ਉਚਾਰੀ,
ਕਹਿੰਦੇ ਵੀ ਤਾਂ ਭੁੱਲ ਗਏ ਇਸ ਦੀ ਨਿੰਦਿਆ ਹੀ ਕਰਦੇ ਰਹੇ।
ਪੂਰਨ ਹੈ ਇਹ ਸੰਤ ਸੁਭੀ,
ਇਹ ਤਾਂ ਸ੍ਰੇਸ਼ਟ ਸੰਤ ਪੂਰਨ ਸੰਤ ਹੈ।
ਆਵੇ ਜਿਸ ਦੁਆਰੀ,
ਜਿਸ ਦੇ ਦਰਵਾਜ਼ੇ ਦੇ ਉੱਤੇ ਆਪ ਖੁਦਾ ਪਤੀ ਚੱਲ ਕੇ ਆਉਂਦਾ।
ਚੌਪੀ ਜੇ ਕੇ ਬਾਰੀ ਲੂਲੇ ਪਗ ਆਏ,
ਜਿਸ ਦੇ ਵਰਦੇ ਨਾਲ ਇਹ ਲੂਲੇ ਨੂੰ ਹੱਥ ਪੈਰ ਮਿਲ ਗਏ।
ਇਸ ਵਿਦ ਕਹਿ ਬਹੁ ਭੇਟ ਚੜਾਏ,
ਇਉਂ ਕਹਿ ਕੇ ਸਾਧ ਸੰਗ ਜੀ ਬਹੁਤ ਸਾਰੀਆਂ ਭੇਟਾਂ ਚੜਾਉਂਦੇ ਆ।
ਦੂਰ ਦੂਰ ਤੇ ਨਰਤੇ ਆਏ,
ਦੂਰ ਦੂਰ ਤੋਂ ਲੋਕੀ ਆਉਂਦੇ ਹਨ।
ਮਾਨੇ ਅਗਰਜੀ ਤੇ ਅਧਿਕਾਰੇ,
ਇਸ ਦੇ ਅੱਗੇ ਬਹੁਤ ਸਾਰੀ ਮਨੌਤ ਰੱਖਦੇ ਨੇ, ਲਿਆ ਕੇ ਇਸ ਦੀ ਮਨੌਤ ਕਰਦੇ ਪਦਾਰਥ ਰੱਖ ਕੇ।
ਸ੍ਰੀ ਗੁਰੂ ਨਾਮ ਜਪਤ ਪਾਸ ਹੋਈ,
ਗੁਰੂ ਨਾਨਕ ਸਾਹਿਬ ਦੇ ਨਾਮ ਨੂੰ ਇਸ ਨੇ ਜਪਣਾ ਕੀਤਾ।
ਪੂਜਾ ਬਹੁ ਜਗ ਹੋਈ।
ਇਸ ਕਰਕੇ ਇਹਦੀ ਪੂਜਾ ਤੇ ਸਤਿਕਾਰ ਸੰਸਾਰ ਵਿੱਚ ਬੜਾ ਹੋਇਆ।
ਆਪਣੋ ਪੰਥ ਕੀਓ ਇੱਕ ਤਾਹੀ,
ਇੱਕ ਪੰਥ ਵੀ ਸੌ ਸੁਹਾਗਣ ਦਾ ਇਸ ਨੇ ਬਣਾਇਆ।
ਬੰਧ ਜੇ ਘੁੰਗਰੂ ਪਗ ਮਾਹੀ,
ਜਿਹੜੇ ਪੈਰਾਂ ਨੂੰ ਘੁੰਗਰੂ ਬੰਨਦੇ ਸਨ।
ਕਰਨੇ ਮੋਰੀ ਪਾਵੇ ਸੋਏ,
ਵਰਦੇ ਚ ਖੰਭਣੀ ਜਿਹੜੀ ਸੀ ਇਹ ਪਾਉਂਦੇ ਸੀ।
ਵੇਖ ਚੱਲਿਓ ਜਾਗੀ ਪ੍ਰਗਟ ਹੋਏ,
ਸੰਸਾਰ ਦੇ ਚ ਦਾ ਭੇਖ ਚੱਲਿਆ ਤੇ ਪ੍ਰਗਟ ਹੋ ਗਿਆ।
ਫਕੀਰ ਕਰਤਾਰ ਸਤਾਹੀ,
ਮਾਰਨ ਇਸ ਨੂੰ ਨਿਹਾਲ ਕਰ ਦਿੱਤਾ।
ਨਾਮ ਪੰਥ ਪਾਵਨ ਹੈ ਜਾਹੀ,
ਜਿਸ ਗੁਰੂ ਨਾਨਕ ਸਾਹਿਬ ਦਾ ਨਾਮ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ।
ਸ੍ਰੀ ਗੁਰੂ ਨਾਨਕ ਤੇ ਬਿਨਾ,
ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਤੋਂ ਬਿਨਾ
ਕਰੇ ਨਾ ਕੌਣ ਅਸ ਕਾਜੀ,
ਕੋਈ ਵੀ ਐਸਾ ਪਰਵਕਾਰ ਦਾ ਕੰਮ ਨਹੀਂ ਕਰ ਸਕਦਾ।
ਸਾਰੇ ਨਾਰੀ ਕਲ ਕਾਲ ਮੈਂ,
ਕਲਯੁਗ ਦੇ ਸਮੇਂ ਦੇ ਬਹੁਤ ਸਾਰੇ ਲੋਕਾਂ ਨੂੰ ਤਾਰਨਾ ਕੀਤਾ।
ਵੱਡੋ ਗਰੀਬ ਨਵਾਜ,
ਜੋ ਗਰੀਬਾਂ ਨੂੰ ਨਵਾਜਣ ਵਾਲੇ ਵੱਡੇ ਗੁਰੂ ਨਾਨਕ ਦੇਵ ਮਹਾਰਾਜ ਜੀ ਹਨ। ਸਾਧ ਸੰਗ ਜੀ ਆਪ ਸਾਰੀ ਕਥਾ ਸਰਵਣ ਕੀਤੀ, ਜਿਸ ਤਰ੍ਹਾਂ ਅੱਗੇ ਪ੍ਰਸੰਗ ਆਏਗਾ ਸਰਵਣ ਕਰਨਾ। ਸਮਾਂ ਸਮਾਪਤ ਹੈ, ਭਗਤੋ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।